ਧੰਨ ਧੰਨ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ। ਗੌੜੀ ਰਾਗ ਦੇ ਵਿੱਚ ਬਖਸ਼ਿਸ਼ਾਂ ਕਰ ਰਹੇ ਨੇ। ਗੌੜੀ ਰਾਗ ਦੇ ਵਿੱਚ ਮਾਝ ਜਾਤੀ ਹੈ, ਮਹੱਲਾ ਚੌਥਾ, ਚੌਥੇ ਪਾਤਸ਼ਾਹ ਦਾ ਪਾਵਨ ਸ਼ਬਦ ਹੈ। ਸਤਿਗੁਰੂ ਮਹਾਰਾਜ ਗੁਰਸਿੱਖਾਂ ਦੇ ਬੇਨਤੀ ਕਰਨ ਤੇ ਪਰਮੇਸ਼ਰ ਦਾ ਸਿਮਰਨ ਕਰਨਾ ਆਪ ਦੱਸਦੇ ਹੋ। ਗੁਰਸਿੱਖਾਂ ਨੇ ਬੇਨਤੀ ਕੀਤੀ ਹੈ ਕਿ ਜਿਸ ਪਰਮੇਸ਼ਰ ਦਾ ਸਿਮਰਨ ਕਰਨਾ ਆਪ ਦੱਸਦੇ ਹੋ, ਉਹ ਪਰਮੇਸ਼ਰ ਦਾ ਨਿਵਾਸ ਕਿੱਥੇ ਹੈ, ਉਹ ਰਹਿੰਦਾ ਕਿੱਥੇ ਹੈ, ਉਹਦਾ ਥਾਂ ਕਿਹੜਾ ਹੈ। ਸਤਿਗੁਰੂ ਰਾਮਦਾਸ ਸਾਹਿਬ ਮਹਾਰਾਜ ਬਖਸ਼ਿਸ਼ ਕਰਕੇ ਸਮਝਾਉਂਦੇ ਨੇ ਉਹ ਪਰਮੇਸ਼ਰ ਦੇ ਰਹਿਣ ਦੀ ਥਾਂ ਕਿਹੜੀ ਹੈ। ਮਨ ਮਾਹੀ ਮੇਰੇ ਗੋਬਿੰਦਾ, ਹਰ ਰੰਗ ਰਤਾ ਮਨ ਮਾਹੀ ਜੀਉ। ਸੋ ਕਹਿਣ ਤੋਂ ਭਾਵ ਕਿ ਪਹਿਲਾ ਭਾਵ ਅਰਥ ਇਉਂ ਹੈ, ਇਹ ਮੇਰੇ ਗੋਬਿੰਦਾ, ਗੋਬਿੰਦਾ ਤੋਂ ਭਾਵ ਇਹ ਮੇਰੇ ਪਰਮੇਸ਼ਰ ਹੁੰਦਾ, ਪਰ ਇੱਥੇ ਗੋਬਿੰਦਾ ਹੈ ਇਹ ਭਾਈ। ਉਹ ਰੰਗ ਰਤਾ ਵਾਹਿਗੁਰੂ ਪਿੱਛੇ ਵੀ ਮਨ ਦੇ ਵਿੱਚ ਹੀ ਸੀਗਾ ਅਤੇ ਹੁਣ ਵੀ ਮਨ ਦੇ ਵਿੱਚ ਹੀ ਆ ਉਹ, ਅਤੇ ਅੱਗੇ ਨੂੰ ਵੀ ਮਨ ਦੇ ਵਿੱਚ ਹੀ ਹੋਣਾ ਉਹਨੇ। ਜੋ ਮਨ ਦੇ ਵਿੱਚ ਮਨ ਰੂਪ ਹੈ, ਸ਼੍ਰੋਮਣੀਆਂ ਵਿੱਚੋਂ ਸ਼੍ਰੋਮਣੀ ਹੈ, ਪਿਆਰਿਆਂ ਵਿੱਚੋਂ ਪਿਆਰਾ ਰੂਪ ਹੈ। ਸੋ ਚੰਦਰਮਾ ਦੇ ਵਿੱਚ ਚੰਦਰਮਾ ਰੂਪ ਹੈ, ਉਹ ਰੰਗ ਰਤਾ ਵਾਹਿਗੁਰੂ ਮਨ ਮਾਹੀ ਮਨ ਦੇ ਵਿੱਚ ਹੀ ਹੈ, ਕਿਉਂਕਿ ਤਨ ਮਾਹੀ ਜੋ ਮਨ ਹੈ ਉਹਦੇ ਮਾਹੀ ਤੋਂ ਭਾਵ ਵਿੱਚ ਜਾਂ ਗੁਣਾਂ ਦੇ ਮਨ ਹੁੰਦਾ ਮੰਤਰ ਨੂੰ ਧਾਰਿਆ ਤਾਂ ਰੰਗ ਰਤਾ ਹਰੀ ਜੋ ਪਰਮਾਤਮਾ ਉਹ ਹਰੀ ਨੂੰ ਮਨ ਮਾਹੀ ਮਨ ਦੇ ਵਿੱਚ ਨਿਸ਼ਚੇ ਕਰ ਲਿਆ ਆਪਾਂ ਨੇ, ਕਿਉਂਕਿ ਉਹ ਰੰਗ ਰਤਾ ਵਾਹਿਗੁਰੂ ਮਨ ਮਾਹੀ ਅਨਮੈ ਕੋਸ਼ ਦੇ ਵਿੱਚ ਹੈ। ਮਨ ਮਾਹੀ ਮਨੋਮੈ ਕੋਸ਼ ਅਤੇ ਵਿਗਿਆਨਮੈ ਕੋਸ਼ ਵਿੱਚ ਹੈ। ਮਨ ਮਾਹੀ ਹੁੰਦਾ ਪ੍ਰਾਣਮੈ ਕੋਸ਼ ਅਤੇ ਆਨੰਦਮੈ ਕੋਸ਼ ਦੇ ਵਿੱਚ ਹੈ। ਜਦੋਂ ਹਰ ਇੱਕ ਜਗ੍ਹਾ 'ਤੇ ਵਿਆਪਕ ਹੈ, ਪਰ ਜਦੋਂ ਆਪਾਂ ਉਹਦੀ ਪ੍ਰਾਪਤੀ ਕਰਨੀ ਹੈ, ਸਤਿਗੁਰਾਂ ਦਾ ਕਹਿਣ ਦਾ ਭਾਵ ਹੈ, ਉਦੋਂ ਆਪਾਂ ਮਨ ਦੇ ਅੰਦਰ ਦੇਖਣਾ, ਉਹ ਆਪਣੇ ਹਿਰਦੇ 'ਚ ਹੀ ਵਾਸਾ ਕਰਕੇ ਆਪਾਂ ਨੂੰ ਚਲਾ ਰਿਹਾ। ਜਦੋਂ ਸਿਮਰਨ ਕਰਨਾ ਤਾਂ ਧਿਆਨ ਸਤਿਗੁਰੂ ਕਹਿੰਦੇ ਆਪਣੇ ਅੰਦਰ ਨੂੰ ਰੱਖੋ, ਬਿਰਤੀ ਨੂੰ ਬਾਹਰ ਲੈ ਕੇ ਨਾ ਜਾਓ। ਹਰ ਰੰਗ ਨਾਲ ਨਾ ਲਖੀਐ ਮੇਰੇ ਗੋਬਿੰਦਾ, ਗੁਰਪੂਰਾ ਅਲੱਖ ਲਖਾਹੀ ਜੀਓ। ਇਹ ਮੇਰੇ ਗੋਬਿੰਦਾ ਤੋਂ ਭਾਵ ਹੈ ਭਾਈ, ਰੰਗ ਦਾ ਅਰਥ ਹੈ ਆਨੰਦ, ਜੋ ਆਨੰਦ ਸਰੂਪ ਵਾਹਿਗੁਰੂ ਨਾਲ ਹੀ ਵੱਸਦਾ ਆਪਣੇ। ਹਰ ਰੰਗ ਨਾਲ ਨਾ ਲਖੀਐ ਮੇਰੇ ਗੋਬਿੰਦਾ, ਪਰ ਆਪਣੇ ਆਪ ਨਾ ਲਖੀਐ ਜਾਣਿਆ ਨਹੀਂ ਜਾਂਦਾ, ਨਾਲ ਹੀ ਆ ਉਦਾਂ। ਗੁਰਪੂਰਾ ਅਲੱਖ ਲਖਾਹੀ ਜੀਓ, ਪੂਰੇ ਗੁਰੂ ਹੀ ਉਸ ਅਲੱਖ ਸਰੂਪ ਪਰਮਾਤਮਾ ਨੂੰ ਲਖਾਹੀ ਹੁੰਦਾ ਜਾਣਾਉਂਦੇ ਨੇ। ਹਰ ਹਰ ਨਾਮ ਪ੍ਰਗਾਸਿਆ ਮੇਰੇ ਗੋਬਿੰਦਾ, ਸਭ ਦਾਲਦ ਦੁੱਖ ਲਹਿ ਜਾਹੀ ਜੀਓ। ਕਹਿੰਦੇ ਹੇ ਮੇਰੇ ਭਾਈ, ਵਾਹਿਗੁਰੂ ਵਾਹਿਗੁਰੂ ਨਾਮ ਦੇ ਪ੍ਰਗਾਸਿਆਂ ਉਚਾਰਨ ਨਾਲ ਸਾਰੇ ਦਲਿੱਦਰ ਅਤੇ ਦੁੱਖ ਜਿਹੜੇ ਲਹਿ ਜਾਹੀ ਉਹ ਦੂਰ ਹੋ ਜਾਂਦੇ ਨੇ, ਕਿਉਂਕਿ ਜਦੋਂ ਉਹਦਾ ਪ੍ਰਕਾਸ਼ ਹੁੰਦਾ ਹਿਰਦੇ 'ਚ, ਉਸ ਪ੍ਰਕਾਸ਼ ਦੇ ਨਾਲ ਜਿੰਨੇ ਦੁੱਖ ਅਤੇ ਦਲਿੱਦਰ ਹੈ, ਅਗਿਆਨਤਾ ਹੈ, ਹੋਰ ਸਾਰੀਆਂ ਚੀਜ਼ਾਂ ਜਿੱਥੇ ਵਿਸ਼ੇ ਵਿਕਾਰ ਹੈ, ਇਹਨਾਂ ਕਰਕੇ ਦਲਿੱਦਰ ਪੈਂਦਾ, ਇਹਨਾਂ ਸਾਰਿਆਂ ਦਾ ਸ਼੍ਰੋਮਣੀ ਜਿਹੜਾ ਵੱਡਾ ਉਹ ਮਾਇਆ, ਇਹ ਮਾਇਆਵੀ ਚੀਜ਼ਾਂ ਹੋਣ ਕਰਕੇ ਮਾਇਆ ਦੇ ਪ੍ਰਭਾਵ ਨੂੰ ਹੀ ਨਾਮ ਕੱਟ ਦਿੰਦਾ। ਜਿਹਦਾ ਨਾਂ ਹੈ ਗਿਆਨ ਉਹ ਹੈ ਪਰਮੇਸ਼ਰ, ਜਿਹਨੂੰ ਕਹਿੰਦੇ ਅਗਿਆਨ ਉਹ ਹੈ ਮਾਇਆ। ਗਿਆਨ ਦੇ ਨਾਲ ਹੀ ਅਗਿਆਨ ਦਾ ਕੱਟਣਾ ਹੁੰਦਾ। ਜਦੋਂ ਅੰਦਰੋਂ ਦਲਿੱਦਰ ਅਤੇ ਦੁੱਖ ਲੈ ਗਏ, ਹਰ ਪਦ ਉੱਤਮ ਪਾਇਆ ਮੇਰੇ ਗੋਬਿੰਦਾ, ਵਡਭਾਗੀ ਨਾਮ ਸਮਾਹੀ ਜੀਓ। ਇਹ ਮੇਰੇ ਗੋਬਿੰਦਾ, ਇਹ ਭਾਈ ਜਿਨ੍ਹਾਂ ਨੇ ਗੁਰਾਂ ਕੋਲੋਂ ਵਾਹਿਗੁਰੂ ਨਾਮ ਰੂਪ ਉੱਤਮ ਪਦਵੀ ਨੂੰ ਪ੍ਰਾਪਤ ਕੀਤਾ ਹੈ, ਉਹ ਵਡਭਾਗੀ ਪੁਰਸ਼ ਨਾਮੀ ਜੋ ਹੈ ਪਰਮਾਤਮਾ ਉਹਦੇ ਵਿੱਚ ਸਮਾ ਜਾਂਦੇ ਨੇ। ਨੈਣੀ ਮੇਰੇ ਪਿਆਰਿਆ, ਨੈਣੀ ਮੇਰੇ ਗੋਬਿੰਦਾ, ਕਿਨੈ ਹਰ ਪ੍ਰਭ ਡਿੱਠੜਾ ਨੈਣੀ ਜੀਓ। ਇਹ ਭਾਈ ਮੇਰਾ ਪਿਆਰਾ ਪਰਮੇਸ਼ਰ ਪਿੱਛੇ ਵੀ ਨੈਣੀ ਸੀ, ਭਾਵ ਨਿਯੰਤਾ ਸੀ, ਪ੍ਰੇਰਕ ਸੀ, ਹੁਣ ਵੀ ਮੇਰਾ ਪਿਆਰਾ ਪਰਮੇਸ਼ਰ ਨੈਣੀ ਹੁੰਦਾ, ਨਿਯੰਤਾ ਹੀ ਹੈ, ਪ੍ਰੇਰਕ ਹੀ ਹੈ, ਅੱਗੇ ਵੀ ਨੈਣੀ ਨਿਯੰਤਾ ਹੀ ਹੋਵੇਗਾ। ਉਹ ਹਰੀ ਪ੍ਰਭੂ ਵਾਹਿਗੁਰੂ ਨੂੰ ਕਿਸੇ ਨੇ ਨੇਤਰਾਂ ਨਾਲ ਨਹੀਂ ਦੇਖਿਆ ਅੱਜ ਤੱਕ। ਕਹਿੰਦੇ ਭਾਈ ਜੋ ਨੈਣੀ ਨੈਣੀ ਨੇਤਰ ਮੇ ਨੇਤਰ ਰੂਪ ਹੈ, ਸੋ ਮੱਖਣ ਦੇ ਵਿੱਚ ਮੱਖਣ ਰੂਪ ਹੈ, ਮੇਰ ਵਿੱਚ ਮੇਰ ਰੂਪ ਹੈ, ਪਿਆਰਿਆਂ ਵਿੱਚ ਪਿਆਰਾ ਰੂਪ ਹੈ। ਸੋ ਉਸ ਹਰੀ ਵਾਹਿਗੁਰੂ ਨੂੰ ਕਿਸੇ ਨੇ ਅੱਜ ਤੱਕ ਅੱਖਾਂ ਨਾਲ ਨਹੀਂ ਦੇਖਿਆ। ਕਹਿੰਦੇ ਮੇਰੇ ਭਾਈ ਮੇਰੇ ਪਿਆਰੇ ਗੋਬਿੰਦ ਦਾ ਸਰੂਪ ਜੋ ਗੁਰੂ ਸਾਹਿਬ ਜੀ ਹਨ, ਗਿਆਨ ਵੈਰਾਗ ਰੂਪੀ ਨੈਣੀ ਅੱਖਾਂ ਵਾਲੇ, ਉਹਨਾਂ ਦੁਆਰਾ ਮੇਰੇ ਨੈਣੀ ਨਿਯੰਤੇ ਹਰੀ ਵਾਹਿਗੁਰੂ ਨੂੰ ਕਿਸੇ ਨੇ ਗਿਆਨ ਵਿਰਾਗ ਸ਼ੁੱਧ ਬੁੱਧੀ ਰੂਪ ਨੈਣਾਂ ਨਾਲ ਦੇਖਿਆ। ਮੇਰਾ ਮਨ ਤਨ ਬਹੁਤ ਵੈਰਾਗਿਆ ਮੇਰੇ ਗੋਬਿੰਦਾ, ਹਰ ਬਾਝੋਂ ਧਨ ਕੁੰਮ ਲੈਣੀ ਜੀਓ। ਇਹ ਮੇਰੇ ਗੋਬਿੰਦਾ ਹੈ ਭਾਈ, ਮੇਰੇ ਮਨ ਤੇ ਤਨ ਨੂੰ ਬਹੁਤ ਹੀ ਵਿਰਾਗ ਹੋ ਰਿਹਾ ਹੈ। ਸੋ ਹਰੀ ਪਤੀ ਦੇ ਮਿਲੇ ਤੋਂ ਬਿਨਾਂ ਮੈਂ ਇਸਤਰੀ ਜਿਹੜੀ ਜੀਵ ਰੂਪ ਇਸਤਰੀ ਹੈ ਉਹ ਕੁਮਲੈਣੀ ਹੁੰਦੀ, ਕੁਮਲਾ ਰਹੀ ਹੈ, ਨਿੰਮੋ ਝੂਣੀ ਹੋ ਰਹੀ ਹੈ। ਸੰਤ ਜਨਾ ਮਿਲ ਪਾਇਆ ਮੇਰੇ ਗੋਬਿੰਦਾ, ਮੇਰਾ ਹਰ ਪ੍ਰਭ ਸੱਜਣ ਸੈਣੀ ਜੀਓ। ਇਹ ਮੇਰੇ ਭਾਈ ਜੋ ਸੰਤ ਜਨਾ ਨਾਲ ਮਿਲਿਆ ਹੈ ਉਹਨੇ ਮੇਰਾ ਹਰੀ ਪ੍ਰਭੂ ਪਾਇਆ ਹੈ, ਜੋ ਵਾਹਿਗੁਰੂ ਇਸ ਲੋਕ ਦਾ ਸੱਜਣ ਹੈ ਅਤੇ ਪਰਲੋਕ ਦਾ ਸੈਣੀ ਦਾ ਅਰਥ ਹੁੰਦਾ ਸਾਥੀ ਹੈ। ਹਰ ਆਏ ਮਿਲਿਆ ਜਗ ਜੀਵਨ ਮੇਰੇ ਗੋਬਿੰਦਾ, ਮੈਂ ਸੁੱਖ ਵਿਹਾਣੀ ਰਹਿਣੀ ਜੀਓ। ਇਹ ਮੇਰੇ ਗੋਬਿੰਦ ਤੋਂ ਭਾਵ ਹੈ ਭਾਈ, ਜੋ ਜਗਤ ਦਾ ਜੀਵਨ ਜਗਤ ਦਾ ਜੀਵਨ ਰੂਪ ਹਰੀ ਮੈਨੂੰ ਆ ਕੇ ਮਿਲਿਆ, ਹੁਣ ਮੇਰੀ ਅਵਸਥਾ ਰੂਪੀ ਰਾਤ ਸੁੱਖਾਂ ਦੇ ਵਿੱਚ ਬਤੀਤ ਹੁੰਦੀ, ਮੇਰੀ ਉਮਰ ਔਰ ਮੇਰੀ ਅਵਸਥਾ ਬਹੁਤ ਵਧੀਆ ਬਣ ਗਈ ਹੈ। ਮੈਂ ਮੇਲੋ ਸੰਤ ਮੇਰਾ ਹਰ ਪ੍ਰਭ ਸੱਜਣ, ਮੈਂ ਮਨ ਤਨ ਭੁੱਖ ਲਗਾਈ ਆ ਜੀਓ। ਕਹਿੰਦੇ ਸੰਤੋ ਮੇਰਾ ਸੱਜਣ ਜੋ ਹਰੀ ਪ੍ਰਭੂ ਹੈ ਉਹਦੇ ਨਾਲ ਮੈਨੂੰ ਕਿਰਪਾ ਕਰਕੇ ਹੁਣ ਮੇਲ ਦਿਓ, ਕਿਉਂਕਿ ਮੇਰੇ ਮਨ ਤਨ ਅੰਦਰ ਉਹਦੇ ਮਿਲਣ ਦੀ ਜਿਹੜੀ ਭੁੱਖ ਹੈ ਚਾਹਨਾ ਹੈ ਬਹੁਤ ਜ਼ਿਆਦਾ ਲੱਗ ਰਹੀ ਹੈ। ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਦਾ ਉਪਦੇਸ਼, ਬੜਾ ਪ੍ਰਾਪਤੀ ਵਾਲਾ ਵਿਰਾਗ ਵਾਲਾ, ਇੱਕ ਗੁਰਸਿੱਖ ਵਜੋਂ ਸਤਿਗੁਰੂ ਆਪਣੇ ਆਪ ਨੂੰ ਸਾਹਮਣੇ ਲਿਆਉਂਦੇ ਨੇ ਕਿ ਮੈਂ ਤਾਂ ਗੁਰੂ ਦਾ ਸਿੱਖ ਹੀ ਹਾਂ ਭਾਈ, ਕਿ ਮੈਂ ਕੋਈ ਵੱਡਾ ਨਹੀਂ ਹਾਂ। ਹਾਂ ਰਹਿ ਨਾ ਸਕਾਂ ਬਿਨ ਦੇਖੇ ਮੇਰੇ ਪ੍ਰੀਤਮ, ਮੈਂ ਅੰਤਰ ਬਿਰਹੋਂ ਹਰ ਲਾਈਆ ਜੀਓ। ਕਹਿੰਦੇ ਮੇਰੇ ਪ੍ਰੀਤਮ ਹੈ ਭਾਈ, ਮੇਰਾ ਪ੍ਰੀਤਮ ਜੋ ਪਰਮੇਸ਼ਰ ਹੈ ਉਹਦੇ ਦੇਖੇ ਤੋਂ ਬਿਨਾਂ ਮੈਂ ਰਹਿ ਨਹੀਂ ਸਕਦਾ, ਕਿਉਂਕਿ ਮੇਰੇ ਹਿਰਦੇ ਅੰਦਰ ਵਾਹਿਗੁਰੂ ਨੇ ਪ੍ਰੇਮ ਰੂਪੀ ਬਾਣ ਲਗਾ ਦਿੱਤਾ। ਕਿਸੇ ਦੇ ਅੰਦਰ ਕੋਈ ਬਾਣ ਲੱਗਦਾ, ਕਿਸੇ ਅੰਦਰ ਕੋਈ ਲੱਗਦਾ, ਮੇਰੇ ਅੰਦਰ ਸਿਰਫ ਸੋਝੀ ਪੈਣ ਕਰਕੇ ਦੁਨੀਆਂ ਨਾਸਵੰਤ ਜਾਂ ਮਿਥਿਆ ਜਾਣ ਕੇ ਜਦੋਂ ਦੇਖਿਆ ਕਿ ਜਦੋਂ ਛੱਡ ਹੀ ਜਾਣਾ ਸਾਰਾ ਕੁਛ ਨਾਸਵੰਤ ਹੀ ਹੈ ਤਾਂ ਫਿਰ ਕਾਹਨੂੰ ਚਿੱਤ ਲਾਉਣਾ ਇੱਥੇ, ਫਿਰ ਚਿੱਤ ਉਹਦੇ ਵਿੱਚ ਹੀ ਲਾਈਏ ਜਿਹੜਾ ਨਾਸ ਨਹੀਂ ਹੁੰਦਾ। ਇਸ ਕਰਕੇ ਮੈਂ ਸਮਝਦਾਰ ਹੋ ਕੇ ਸਮਝ ਗਿਆ ਹਾਂ, ਸਮਝਾਉਂਦੇ ਤਾਂ ਆਪਾਂ ਨੂੰ ਨੇ, ਅਤੇ ਜਦੋਂ ਇੱਥੇ ਰਹਿਣਾ ਹੀ ਨਹੀਂ, ਜਦੋਂ ਇੱਥੇ ਲੈ ਕੇ ਹੀ ਨਹੀਂ ਜਾਣਾ, ਫਿਰ ਪਹਿਲਾਂ ਹੀ ਸੋਝੀ ਕਰਕੇ ਨਾਮ ਨਾਲ ਹੀ ਜੁੜ ਜਾਈਏ ਤਾਂ ਕਿ ਨਾਮ ਦੀ ਕਿਰਪਾ ਹੀ ਰਹੇ ਸਾਡੇ 'ਤੇ। ਹਰ ਰਾਇਆ ਮੇਰਾ ਸੱਜਣ ਪਿਆਰਾ ਗੁਰ ਮੇਲੇ, ਮੇਰਾ ਮਨ ਜੀਵ ਆਈਆ ਜੀਓ। ਮੇਰਾ ਪਿਆਰਾ ਸੱਜਣ ਹਰੀ ਰਾਜਾ ਹੈ, ਗੁਰਾਂ ਨੇ ਉਹ ਨਾਲ ਮੇਲ ਕੇ ਮੇਰਾ ਮਨ ਜਿਵਾ ਦਿੱਤਾ, ਜਿਉਂਦਿਆਂ 'ਚ ਕਰ ਦਿੱਤਾ। ਪਹਿਲਾਂ ਮਨ ਸੰਸਾਰਕ ਪਦਾਰਥਾਂ ਅਤੇ ਸਵਾਦਾਂ ਵਿੱਚ ਮੁਰਦਾ ਰੂਪ ਹੋ ਰਿਹਾ ਸੀ, ਸੁੱਤਾ ਹੀ ਰਹਿੰਦਾ ਸੀ ਮਨ ਵਿਕਾਰਾਂ ਅੰਦਰ, ਹੋਰ ਸਵਾਦਾਂ ਵਿੱਚ ਧਿਆਨ ਜ਼ਿਆਦਾ ਜਾਂਦਾ ਸੀ। ਮੇਰਾ ਮਨ ਤਨ ਆਸਾ ਪੂਰੀ ਆ ਮੇਰੇ ਗੋਬਿੰਦਾ, ਹਰ ਮਿਲਿਆ ਮਨ ਵਧਾਈਆ ਜੀਓ। ਇਹ ਭਾਈ ਕਹਿੰਦੇ ਮੇਰੇ ਮਨ ਅਤੇ ਤਨ ਦੀਆਂ ਸਾਰੀਆਂ ਹੀ ਆਸਾਂ ਪੂਰਨ ਹੋ ਗਈਆਂ ਅਤੇ ਵਾਹਿਗੁਰੂ ਦੇ ਮਿਲਿਆ ਮਨ ਦੇ ਵਿੱਚ ਆਨੰਦ ਦੀਆਂ ਵਧਾਈਆਂ ਪ੍ਰਗਟ ਹੋ ਗਈਆਂ। ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵੱਜੀਆਂ ਵਾਧਾਈਆਂ। ਵਾਰੀ ਮੇਰੇ ਗੋਬਿੰਦਾ ਵਾਰੀ ਮੇਰੇ ਪਿਆਰਿਆ, ਹੋਂ ਤੁਧ ਵਿਟੜਿਆ ਹੋਂ ਸਦ ਵਾਰੀ ਜੀਓ। ਇਹ ਮੇਰੇ ਗੋਬਿੰਦ ਮੈਂ ਤਨ ਕਰਕੇ ਤੇਰੇ ਤੋਂ ਬਲਿਹਾਰ, ਵਾਰਨੇ ਫੇਰਨੇ ਜਾਵਾਂ ਮੇਰੇ ਪਿਆਰਿਆ, ਮੈਂ ਬਾਣੀ ਕਰਕੇ ਵੀ ਤੇਰੇ ਤੋਂ ਵਾਰੀ ਘੁਮਾਈ ਜਾਵਾਂ ਘੋਲੀ ਜਾਵਾਂ, ਅਤੇ ਮਨ ਕਰਕੇ ਵੀ ਮੈਂ ਤੁਧ ਵਿਟੜਿਆ ਹੋਂ ਤੇਰੇ ਉੱਪਰੋਂ ਸਦਾ ਵਾਰਨੇ ਜਾਂਦਾ। ਕਹਿੰਦੇ ਹੇ ਪਿਆਰੇ ਗੋਬਿੰਦ ਪਰਮੇਸ਼ਰ, ਆਪ ਸਾਡੇ ਉੱਤੇ ਜੀ ਮਿਹਰ ਕਰੋ ਹਮੇਸ਼ਾ ਹੀ। ਇਹ ਸਾਰਿਆਂ ਵਿੱਚ ਮੇਰੇ ਤੋਂ ਭਾਵ ਮਿਲੇ ਹੋਏ ਪਿਆਰੇ ਗੋਬਿੰਦ ਪਦਾਰਥਾਂ ਰੂਪੀ ਜਲ ਨੂੰ ਵਾਰਨੇ ਫੇਰਨੇ ਕਰਕੇ ਤੁਹਾਡੇ ਤੋਂ ਪਦਾਰਥ ਸਾਰੇ ਵਾਰਦਿਆਂ ਹੰਕਤਾ ਮਮਤਾ ਰੂਪੀ ਵਾੜ ਨੂੰ ਸਾੜ ਕੇ ਉਹਨੂੰ ਵੀ ਖਤਮ ਕਰਦਿਆਂ, ਸਤਸੰਗਤ ਰੂਪੀ ਦਰਵਾਜ਼ੇ ਅੰਦਰ ਆਪਣੇ ਆਪ ਨੂੰ ਵਾੜ ਕੇ ਮੈਂ ਤੇਰੇ ਉੱਪਰੋਂ ਸਦਾ ਹੀ ਬਲਿਹਾਰ ਕੁਰਬਾਨ ਜਾਂਦਾ। ਮੇਰਾ ਮਨ ਤਨ ਪ੍ਰੇਮ ਭਿਰਮ ਕਾ ਮੇਰੇ ਗੋਬਿੰਦਾ, ਹਰ ਪੂੰਜੀ ਰਾਖ ਹਮਾਰੀ ਜੀਉ। ਇਹ ਮੇਰੇ ਗੋਬਿੰਦਾ ਤੋਂ ਪਾਵੇ ਭਾਈ, ਮੇਰੇ ਮਨ ਦੇ ਵਿੱਚ ਮੇਰੇ ਤਨ ਦੇ ਵਿੱਚ ਪਿਆਰੇ ਪੀਰੀ ਦਾ ਪ੍ਰੇਮ ਲੱਗ ਰਿਹਾ, ਕਿਉਂਕਿ ਹੇ ਪਰਮਾਤਮਾ ਮੇਰੀ ਸ਼ਰਧਾ ਰੂਪ ਪੂੰਜੀ ਨੂੰ ਸਾਬਤ ਰੱਖਣਾ ਕਰੋ, ਮੇਰੀ ਸਵਾਸਾਂ ਰੂਪੀ ਪੂੰਜੀ ਨੂੰ ਸਾਬਤ ਰੱਖਣਾ ਕਰੋ, ਭਾਵ ਸਾਰੇ ਸਵਾਸ ਸਫਲੇ ਕਰ ਦਿਓ, ਕਿਉਂਕਿ ਸ਼ਰਧਾ ਦੀ ਪੂੰਜੀ ਸਾਬਤ ਰੱਖਣੀ ਬਹੁਤ ਔਖੀ ਹੈ। ਸ਼ਰਧਾ ਥੋੜ੍ਹੇ ਦਿਨ ਹੀ ਰਹਿੰਦੀ ਹੁੰਦੀ ਹੈ, ਫਿਰ ਖਰਾਬ ਹੋ ਜਾਂਦੀ ਹੁੰਦੀ। ਥੋੜ੍ਹੇ ਕੁ ਦਿਨ ਤਾਂ ਬੜਾ ਚਾਓ ਜਿਹਾ ਸੀ ਸਾਰਿਆਂ ਨੂੰ, ਜਿਵੇਂ ਫਿਰ ਹੌਲੀ ਹੌਲੀ ਉਹ ਘੱਟ ਜਾਂਦਾ ਚਾਓ ਜਿਹਾ। 100 ਵਿੱਚੋਂ 90 ਬੰਦਿਆਂ ਦੀ ਸ਼ਰਧਾ ਖਤਮ ਹੋ ਜਾਂਦੀ, ਹੌਲੀ ਹੌਲੀ ਫਿਰ ਉਹ ਘੱਟਦੀ ਘੱਟਦੀ ਘੱਟ ਜਾਂਦੀ। ਕੋਈ ਸਤਿਗੁਰੂ ਆਪ ਹੀ ਕਹਿੰਦੇ ਨੇ ਕਿ ਇੱਕ ਅੱਧ ਨਾਏ ਰੱਸੀਆੜਾ ਕਾ ਬਿਰਲੀ ਜਾਏ ਉੱਠੇ। ਨਾਮ ਦਾ ਰੱਸੀਆ ਤਾਂ ਇੱਕ ਅੱਧਾ ਹੀ ਹੁੰਦਾ, ਕੋਈ ਸਾਰੇ ਲੋਕ ਨਹੀਂ ਹੁੰਦੇ। ਸ਼ਰਧਾ ਸੰਭਾਲ ਕੇ ਰੱਖਣੀ ਬਹੁਤ ਔਖੀ, ਫਿਰ ਭਾਗਾਂ ਤੋਂ ਬਿਨਾਂ ਸ਼ਰਧਾ ਰਹਿੰਦੀ ਨਹੀਂ, ਕਿਉਂਕਿ ਬੰਦੇ ਨੇ ਬੰਦੇ 'ਚ ਨੁਕਸ ਦੇਖਣੇ ਹੁੰਦੇ, ਬੰਦੇ ਨੇ ਹੋਰ ਕਈ ਨੁਕਸ ਦੇਖਣੇ ਹੁੰਦੇ ਨੇ, ਬੰਦੇ ਨੇ ਕਈ ਗੱਲਾਂ 'ਚ ਨੁਕਸ ਕੱਢਣੇ ਹੁੰਦੇ ਨੇ। ਉਹ ਅਸਲ ਵਿੱਚ ਜਦੋਂ ਮਾੜੇ ਭਾਗ ਸਾਹਮਣੇ ਆ ਜਾਂਦੇ ਨੇ ਤਾਂ ਸ਼ਰਧਾ ਘੱਟ ਜਾਂਦੀ ਹੈ, ਮਾੜੇ ਭਾਗ ਹੀ ਸ਼ਰਧਾ ਨਹੀਂ ਬਣਨ ਦਿੰਦੇ। ਸੋ ਜੇ ਚੰਗੇ ਭਾਗ ਸੀ ਬਹੁਤ ਤਾਂ ਭਗਤ ਨਾਮਦੇਵ ਜੀ ਨੂੰ ਨਾਨਾ ਜੀ ਕਹਿਣ ਲੱਗੇ ਉਹਨਾਂ ਦੇ, ਅੱਜ ਪੁੱਤਰ ਮੈਂ ਕਿਤੇ ਕੰਮ ਜਾਣਾ, ਤੁਸੀਂ ਠਾਕੁਰ ਜੀ ਨੂੰ ਦੁੱਧ ਪਿਆ ਦੇਣਾ। ਉਹ ਇੰਨੇ 'ਚ ਹੀ ਭਾਵਨਾ 'ਚ ਆ ਗਏ ਤਾਂ ਉਹਨਾਂ ਨੂੰ ਪਹਿਲੇ ਦਿਨ ਹੀ ਦਰਸ਼ਨ ਹੋ ਗਏ ਸੀ। ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਜਿਹੜੀ ਸ਼ਰਧਾ ਦੀ ਮੇਰੀ ਪੂੰਜੀ ਹੈ ਖਰਾਬ ਨਾ ਹੋ ਜਾਵੇ ਕਿਤੇ। ਜਿੰਨੀ ਸ਼ਰਧਾ ਪਹਿਲੇ ਦਿਨ ਦੀ ਆ, ਦੂਜੇ ਦਿਨ ਵੀ ਉਨੀ ਰਹੇ, ਤੀਜੇ ਦਿਨ ਵੀ। ਮੈਂ ਇਹ ਮੰਗਦਾ ਪਾਸੋਂ ਕਿ ਮੇਰੀ ਸ਼ਰਧਾ ਘਟੇ ਨਾ, ਵੱਧਦੀ ਤੁਰੀ ਜਾਵੇ। ਜੇ ਮੇਰੀ ਸ਼ਰਧਾ ਅੱਜ ਬਹੁਤ ਹੈ, 100% ਆ, ਕੱਲ੍ਹ 80 ਰਹਿ ਗਈ, ਫਿਰ 50, ਫਿਰ 10 ਹੀ ਰਹਿ ਗਈ, ਫਿਰ ਭੱਜ ਗਿਆ। ਪਹਿਲਾਂ ਤਾਂ ਬਹੁਤ ਸ਼ਰਧਾ ਦਿਖਾਉਂਦੇ ਕਈ ਲੋਕ, ਫਿਰ ਦੌੜ ਜਾਂਦੇ ਨੇ। ਇਹ ਮੇਰੀ ਚੀਜ਼ ਨਾ ਹੋਵੇ। ਬਸ ਆਪਾਂ ਨੂੰ ਵੀ ਬੇਨਤੀ ਕਰਨ ਦਾ ਸਤਿਗੁਰੂ ਇਹੀ ਤਰੀਕਾ ਦੱਸਦੇ ਨੇ ਕਿ ਸ਼ਰਧਾ ਦੀ ਅਰਦਾਸ ਕਰਿਆ ਕਰੋ, ਵੀ ਮੇਰੀ ਸ਼ਰਧਾ ਘਟੇ ਨਾ, ਮੇਰੀ ਸ਼ਰਧਾ ਹਮੇਸ਼ਾ ਵੱਧਦੀ ਜਾਵੇ ਆਪ ਦੇ ਉੱਤੇ, ਕਿਉਂਕਿ ਸ਼ਰਧਾ ਘੱਟ ਜਾਂਦੀ ਇਨਸਾਨ ਦੀ। ਸ਼ਰਧਾ ਇਸ ਕਰਕੇ ਘੱਟ ਜਾਂਦੀ ਹੈ ਕਿ ਮਨੁੱਖ ਪਹਿਲੇ ਦਿਨ ਹੀ ਪ੍ਰਾਪਤੀ ਭਾਲਦਾ ਹੈ। ਹਮੇਸ਼ਾ ਮਨੁੱਖ ਨੂੰ ਇਹੀ ਹੁੰਦਾ, ਬਸ ਹਫ਼ਤਾ 10 ਦਿਨ ਲਾਈਏ, 15-20 ਦਿਨਾਂ ਬਾਅਦ ਬਸ ਸਾਰੀ ਸ਼ਕਤੀ ਮੇਰੇ ਕੋਲ ਆ ਜਾਵੇ। ਸੋ ਸਧਾਰਨ ਇਨਸਾਨ ਜਿਹੜੇ ਨੇ ਉਹ ਇਹਨਾਂ ਗੱਲਾਂ ਨੂੰ ਲੈ ਕੇ ਫਿਰ ਮੇਰਾ ਤਾਂ ਆਹ ਨਹੀਂ ਠੀਕ ਹੋਇਆ, ਮਾੜੀ ਜਿਹੀ ਭਗਤੀ ਸ਼ੁਰੂ ਕੀਤੀ, ਕਿਤੇ ਥੋੜ੍ਹੀ ਜਿਹੀ ਕੋਈ ਸਰੀਰਕ ਬਿਮਾਰੀ ਆ ਗਈ, ਉੱਥੇ ਹੀ ਸ਼ਰਧਾ ਘਟਾ ਲਾ, ਚੰਗਾ ਪਾਠ ਸ਼ੁਰੂ ਕੀਤਾ, ਮੇਰਾ ਤਾਂ ਆਹ ਕੰਮ ਖਰਾਬ ਹੋ ਗਿਆ, ਇੱਥੋਂ ਸ਼ਰਧਾ ਘਟਾ ਦਿੰਦਾ। ਉਹ ਅੱਜ ਕੋਈ ਗੱਲ ਹੋ ਗਈ, ਬਸ ਉੱਥੇ ਹੀ ਸ਼ਰਧਾ ਘਟਾ ਦਿੱਤੀ। ਮਹਾਰਾਜ ਕਹਿੰਦੇ ਥੰਮ ਮੰਗੂ, ਖੜ ਜਾਵੇ, ਥੰਮ ਮੰਗੂ, ਹਿੱਲੇ ਨਾ, ਇੰਨਾ ਪੱਕਾ ਹੋ ਕੇ ਖੜਨਾ ਹੈ। ਲੱਖ ਦਰਿਆ ਉੱਪਰੋਂ ਲੰਘ ਜਾਣ, ਲੱਖ ਪਹਾੜ ਲੰਘ ਜਾਣ, ਉਹ ਸ਼ਰਧਾ ਨਾ ਦਿਲਾਵੇ। ਸਤਿਗੁਰੂ ਅੱਗੇ ਬੇਨਤੀ ਕਰੀਏ, ਕਿਉਂਕਿ ਆਪਾਂ ਤਾਂ ਹਾਂ ਕਿਣਕਾ ਮਾਤਰ, ਆਪਾਂ ਤਾਂ ਹਵਾ ਦਾ ਮਾੜਾ ਜਿਹਾ ਬੁੱਲਾ ਵੀ ਉਡਾ ਕੇ ਲੈ ਜਾਂਦਾ। ਮਾੜੀ ਜਿਹੀ ਲਾਲਚ ਆ ਗਿਆ ਕਿਤੇ ਤਾਂ ਉਡਾ ਤਾ, ਵਿਸ਼ੇ ਆ ਗਏ ਤਾਂ ਉਡਾ ਦਿੱਤਾ। ਇਹ ਬੇਨਤੀ ਕਰੀਏ ਗੁਰਾਂ ਦੇ ਅੱਗੇ ਕਿ ਤੁਸੀਂ ਕਿਰਪਾ ਕਰ ਦਿਓ। ਜਦ 10ਵੇਂ ਪਾਤਸ਼ਾਹ ਸ੍ਰੀ ਹਜ਼ੂਰ ਸਾਹਿਬ ਗਏ ਆ, ਉੱਥੇ ਬੰਦੇ ਬਹਾਦਰ ਕੋਲ 52 ਵੀਰ ਬਸੀਕਾਰ ਕੀਤੇ ਹੋਏ ਸੀ। ਸਤਿਗੁਰੂ ਮਹਾਰਾਜ ਉਸ ਪਲੰਘ 'ਤੇ ਬਹਿ ਗਏ ਜਾ ਕੇ, ਜਿਸ ਪਲੰਘ 'ਤੇ ਜੇ ਕੋਈ ਵੀ ਬਹਿੰਦਾ ਸੀ ਉਹ ਪਲੰਘ ਬੰਦਾ ਆਪਣੀ ਸ਼ਕਤੀ ਨਾਲ ਉਲਟਾ ਦਿੰਦਾ ਸੀ। ਉਸ ਵਕਤ ਮਹਾਰਾਜ ਸੱਚੇ ਪਾਤਸ਼ਾਹ ਜਾਂ ਬੈਠੇ, ਬੰਦੇ ਬਹਾਦਰ ਨੇ ਆਪਦੇ ਵੀਰ ਭੇਜੇ, ਉਹ ਪਲੰਘ ਨੂੰ ਫੜ ਕੇ ਉਲਟਾਉਣ ਲੱਗੇ, ਨਾ ਉਲਟਿਆ। 2, 4, 6, 52 ਦੇ 52 ਹੀ ਲੱਗ ਗਏ ਪਲੰਘ ਨੂੰ ਉਲਟਾਉਣ। ਹਾਲਾਂਕਿ 52 ਵੀਰ ਵਿੱਚੋਂ ਇੱਕ ਵੀਰ ਹੀ ਬੜਾ ਸਾਰੀ ਦੁਨੀਆਂ ਲਈ, ਇੰਨੀ ਤਾਕਤ ਹੁੰਦੀ ਇਹਨਾਂ ਦੇ ਵਿੱਚ, ਇਹਨਾਂ ਦੇ ਮੂਹਰੇ ਕੋਈ ਖੜ ਨਹੀਂ ਸਕਦਾ। ਜਦੋਂ ਉਲਟਾਉਣ ਲੱਗੇ ਉਸ ਵਕਤ ਮਹਾਰਾਜ ਨੇ ਆਪਣੇ ਭੱਥੇ ਵਿੱਚੋਂ ਤੀਰ ਕੱਢਿਆ, ਕੱਢ ਕੇ ਪਾਵੇ ਦੇ ਉੱਤੇ ਰੱਖ ਦਿੱਤਾ। ਪਾਵੇ 'ਚ ਜਿਹੜੇ ਪਾਸੇ ਤਿੱਖਾ ਹੁੰਦਾ ਉਹ ਪਾਸਾ ਲਾ ਕੇ ਕਹਿੰਦੇ ਲੱਕੜ ਕਿੱਧਰ ਜਾ ਰਹੀ ਹੈ, ਉੜੀ ਟਿਕ ਜਾ ਇੱਥੇ, ਕਿਲ ਕਿਲ ਕੇ ਜ਼ੋਰ ਲਾ ਲਿਆ। ਇਸ ਕਰਕੇ ਹੈ ਕਿ ਹੌਲਾ ਬੰਦਾ ਉੱਥੇ ਉਲਟ ਜਾਂਦਾ ਸੀ, ਪਰ ਸਤਿਗੁਰੂ ਨੂੰ ਉਲਟਾਉਣ ਵਾਲਾ ਕੋਈ ਨਹੀਂ, ਕਿਉਂਕਿ ਸਤਿਗੁਰੂ ਅਟਲ ਨੇ। ਇਸੇ ਤਰ੍ਹਾਂ ਜਿਹੜਾ ਸਾਡਾ ਮਨ ਹੈ ਇਹ ਛੇਤੀ ਹੀ ਪਲਟ ਜਾਂਦਾ, ਮਾੜੇ ਜਿਹੇ 'ਚ ਸ਼ਰਧਾ ਖਰਾਬ ਕਰ ਲੈਂਦਾ। ਜੇ ਭਾਵਨਾ ਬਣੀ ਰਹੇ ਤਾਂ ਭਾਵਨਾ ਵਾਲਾ ਬੰਦਾ ਤਾਂ ਸ਼ਹਿਦ ਦੀ ਮੱਖੀ ਵਾਂਗੂ ਕੌੜੇ ਫੁੱਲ ਵਿੱਚੋਂ ਵੀ ਰਸ ਕੱਢ ਲਿਆਉਂਦਾ। ਪਰ ਇਹ ਬੰਦੇ ਦੀ ਸ਼ਰਧਾ ਮਾੜੀ ਜਿਹੀ ਗੱਲ 'ਤੇ ਹੀ ਉੱਡ ਜਾਂਦੀ, ਸ਼ਰਧਾ ਉੱਡਣ ਕਰਕੇ ਉੱਥੇ ਹੀ ਇਹਦਾ ਕੰਮ ਖਰਾਬ ਹੋ ਜਾਂਦਾ। ਫਿਰ ਅਸੀਂ ਕੀ ਕਹਿੰਦੇ ਹਾਂ ਵੀ ਇਹ ਓਏ ਵਿਚਾਰੇ ਕਿਆ ਕਰਨ ਜਾਂ ਭਾਗ ਤੁਰ ਮੰਦੇ, ਇਹ ਤੁਰੋ ਹੀ ਇਹ ਵਿਚਾਰੇ ਦੇ ਭਾਗ ਮੰਦੇ ਜੇ ਲਿਖੇ ਹੋਏ ਨੇ। ਆਇਆ ਤਾਂ ਸੀ ਬੜਾ ਚੜ੍ਹ ਕੇ ਅਤੇ ਬਿਲਕੁਲ ਹੀ ਠੋਸੀ ਹੋ ਕੇ ਬੈਠ ਗਿਆ, ਸ਼ਰਧਾ ਹੀ ਖਤਮ ਕਰ ਲਈ ਆਪਣੀ। ਇਸ ਕਰਕੇ ਕਹਿੰਦੇ ਬੇਨਤੀ ਕਰੋ ਕਿ ਮੇਰੀ ਸ਼ਰਧਾ ਨਾ ਘਟੇ, ਬਸ ਗੁਰੂ ਗ੍ਰੰਥ ਸਾਹਿਬ 'ਤੇ ਮੇਰਾ ਨਿਸ਼ਚਾ ਡੋਲ ਰਹੇ। ਸਤਿਗੁਰ ਬਿਸ਼ਟ ਮੇਲ ਮੇਰੇ ਗੋਬਿੰਦਾ, ਹਰ ਮੇਲੇ ਕਰ ਰਹਿ ਬਾਰੀ ਜੀਉ। ਇਹ ਮੇਰੇ ਗੋਬਿੰਦ, ਬਿਸ਼ਟ ਹੁੰਦਾ ਵਕੀਲ ਜਾਂ ਵਿਚੋਲਾ, ਵਕੀਲ ਸਤਿਗੁਰਾਂ ਨਾਲ ਮੈਨੂੰ ਮਿਲਣਾ ਕਰੋ ਹੇ ਪਰਮੇਸ਼ਰ ਜੀ। ਜੋ ਰਹਿ ਬਾਰੀ ਹੁੰਦੀ ਵਕੀਲੀ, ਵਿਚੋਲਾਪਣ ਕਰਕੇ ਮੈਨੂੰ ਹਰੀ ਪਰਮਾਤਮਾ ਦੇ ਨਾਲ ਮੇਲ ਦੇਣਾ ਕਰਨ। ਹਰ ਨਾਮ ਦਇਆ ਕਰ ਪਾਇਆ ਮੇਰੇ ਗੋਬਿੰਦਾ, ਜਨ ਨਾਨਕ ਸਰਨ ਤੁਮਾਰੀ ਜੀਓ। ਇਹ ਮੇਰੇ ਗੋਬਿੰਦ, ਆਪ ਜੀ ਦੀ ਦਇਆ ਕਰਕੇ ਹੀ ਗੁਰਾਂ ਕੋਲੋਂ ਅਸੀਂ ਹਰੀ ਦਾ ਨਾਮ ਪ੍ਰਾਪਤ ਕੀਤਾ, ਕਿਉਂਕਿ ਆਪ ਜੀ ਦੀ ਦਇਆ ਕਰਕੇ ਹੀ ਗੁਰਾਂ ਕੋਲੋਂ ਹਰੀ ਨਾਮ ਪ੍ਰਾਪਤ ਪਾਇਆ ਜਾਂਦਾ। ਫਿਰ ਤੁਹਾਡੀ ਕਿਰਪਾ ਨਾਲ ਗੁਰੂ ਮਿਲਦੇ, ਗੁਰੂ ਨਾਮ ਦੀ ਬਖਸ਼ਿਸ਼ ਕਰਦੇ ਨੇ। ਇਸ ਵਾਸਤੇ ਮੈਂ ਜਾਣੇ ਆਪ ਜੀ ਦੀ ਸ਼ਰਨ ਗ੍ਰਹਿਣ ਕੀਤੀ ਹੈ। ਕੌੜੀ ਮਾਝ ਮਹੱਲਾ ਚੌਥਾ, ਚੋਜੀ ਮੇਰੇ ਗੋਬਿੰਦਾ, ਚੋਜੀ ਮੇਰੇ ਪਿਆਰਿਆ, ਹਰ ਪ੍ਰਭ ਮੇਰਾ ਚੋਜੀ ਜੀਓ। ਮੇਰੇ ਗੋਬਿੰਦ ਪਿੱਛੇ ਵੀ ਚੋਜੀ ਸੀ, ਕੌਤਕੀ ਸੀ, ਹੁਣ ਮੇਰਾ ਪਿਆਰਾ ਵਾਹਿਗੁਰੂ ਹੁਣ ਵੀ ਕੌਤਕੀ ਹੋਈ ਹੈ, ਮੇਰਾ ਵਾਹਿਗੁਰੂ ਅੱਗੇ ਨੂੰ ਵੀ ਕੌਤਕੀ ਹੀ ਹੋਵੇਗਾ। ਚੋਜੀ ਦਾ ਅਰਥ ਹੈ ਕੌਤਕ ਕਰਨੇ। ਸੋ ਜੇ ਮੇਰ ਮੇ ਮੇਰ ਰੂਪ ਹੈ, ਪਿਆਰਿਆਂ 'ਚੋਂ ਪਿਆਰਾ ਰੂਪ ਹੈ, ਉਹ ਮੇਰਾ ਵਾਹਿਗੁਰੂ ਗੋਬਿੰਦ ਚੋਜਾਂ ਵਿੱਚੋਂ ਚੋਜੀ, ਇਸ ਚਾਰਜ ਚੋਜੀ ਕੌਤਕਾਂ ਦੇ ਕਰਨ ਵਾਲਾ ਹੈ। ਹੁਣ ਕੌਤਕ ਤੁਸੀਂ ਕਿਹੜੇ ਕਿਹੜੇ ਕੀਤੇ ਪਿੱਛੇ, ਪਿਛਲੀਆਂ ਯੁੱਗਾਂ ਤੋਂ ਲੈ ਕੇ ਗਿਣਦੇ ਨੇ ਮੇਰੇ ਪਰਮੇਸ਼ਰ ਨੇ ਕਿਹੜੇ ਕਿਹੜੇ ਕੌਤਕ ਕੀਤੇ ਨੇ, ਕਿਹੜੇ ਰੂਪ ਧਾਰ ਲਏ ਉਹਨੇ, ਉਹ ਸਾਰਾ ਕਰਦਾ ਆਪ ਹੀ ਹੈ। ਹਰ ਆਪੇ ਕਾਨ ਉਪਾਇੰਦਾ ਮੇਰੇ ਗੋਬਿੰਦਾ, ਹਰ ਆਪੇ ਗੋਪੀ ਖੋਜੀ ਜੀਓ। ਇਹ ਮੇਰੇ ਗੋਬਿੰਦਾ ਭਾਈ, ਗੋਬਿੰਦਾ ਦਾ ਅਰਥ ਹੈ ਭਾਈ। ਇਹ ਕਹਿੰਦੇ ਇਹ ਭਾਈ ਹਰੀ ਨੇ ਆਪ ਹੀ ਆਪਣੇ ਆਪ ਨੂੰ ਕ੍ਰਿਸ਼ਨ ਰੂਪ ਪੈਦਾ ਕਰ ਲਿਆ, ਹਰੀ ਨੇ ਆਪ ਹੀ ਗੋਪੀ ਰਾਧਿਕਾ ਨੂੰ ਖੋਜਣਾ ਕੀਤਾ, ਕਿਉਂਕਿ ਰਾਧਿਕਾ ਲੁਕ ਗਈ ਸੀ, ਹਰੀ ਨੇ ਆਪ ਹੀ ਕ੍ਰਿਸ਼ਨ ਨੂੰ ਪੈਦਾ ਕੀਤਾ। ਇੱਕ ਵਾਰ ਕ੍ਰਿਸ਼ਨ ਜੀ ਲੁਕ ਗਏ ਸਨ ਅਤੇ ਹਰੀ ਨੇ ਆਪ ਹੀ ਰਾਧਿਕਾ ਰੂਪ ਹੋ ਕੇ ਕ੍ਰਿਸ਼ਨ ਜੀ ਨੂੰ ਖੋਜ ਲਿਆ ਸੀ, ਕਿਉਂਕਿ ਆਪਾਂ ਤਾਂ ਉਦੋਂ ਰਹੇ ਨਹੀਂ, ਆਪਾਂ ਨੂੰ ਬਹੁਤੀਆਂ ਗੱਲਾਂ ਦਾ ਪਤਾ ਹੀ ਨਹੀਂ। ਹੁਣ ਬਹੁਤਿਆਂ ਨੇ ਤਾਂ ਗੁਰੂ ਗ੍ਰੰਥ ਸਾਹਿਬ ਦਾ ਕਦੇ ਪਾਠ ਵੀ ਨਹੀਂ ਕੀਤਾ, ਨਾ ਉਹਨਾਂ ਨੂੰ ਕਦੇ ਕਥਾ ਹੀ ਸੁਣਨ ਦਾ ਮੌਕਾ ਮਿਲਿਆ। ਜਿਹੜੇ ਲੋਕ ਅਵਤਾਰਾਂ ਦੇ ਵਿਰੁੱਧ ਬੋਲਣ ਲੱਗ ਜਾਂਦੇ ਨੇ, ਇਹ ਇਹਨਾਂ ਗੱਲਾਂ ਤੋਂ ਥੋੜ੍ਹਾ ਸਾਵਧਾਨ ਰਿਹਾ ਕਰੋ। ਜਿੰਨੇ ਵੀ ਅਵਤਾਰ ਹੋਏ ਨੇ ਅੱਜ ਤੱਕ, ਉਹ ਪਰਮੇਸ਼ਰ ਨੇ ਹੀ ਭੇਜੇ ਨੇ। ਵਿਸ਼ਨੂੰ ਜੀ ਪਰਮੇਸ਼ਰ ਦੇ ਹੁਕਮ ਵਿੱਚ ਹੀ ਅਵਤਾਰ ਧਾਰਦੇ ਨੇ, ਔਰ ਵਿਸ਼ਨੂੰ ਜੀ ਦੀ ਪਰਮਾਤਮਾ ਉੱਤੇ ਬਹੁਤ ਸ਼ਰਧਾ, ਉਹਨਾਂ ਦਾ ਨਾਮ ਬਹੁਤ ਜਪਦੇ ਨੇ। ਪਰਮਾਤਮਾ ਦੇ ਸਭ ਤੋਂ ਉਹ ਉੱਥੇ ਨੇੜੇ ਨੇ ਜਿੱਥੇ ਉਹਨਾਂ ਨੇ ਕਾਰਜ ਕਰਾਉਣੇ ਹੁੰਦੇ ਨੇ। ਉਹਨਾਂ ਨੂੰ ਕਹਿ ਦਿੰਦੇ ਨੇ, ਜਾ ਭਾਈ ਆਹ ਫਲਾਨਾ ਬੰਦਾ ਦੁਨੀਆਂ ਅੰਦਰ ਹੁਣ ਤੰਗ ਕਰ ਰਿਹਾ, ਜਾ ਕੇ ਇਹਨੂੰ ਸਮਾਪਤ ਕਰੋ, ਜਾਂ ਸਾਡਾ ਆਹ ਕੰਮ ਕਰਕੇ ਆਓ। ਪਰਮੇਸ਼ਰ ਆਪ ਕਦੇ ਨਹੀਂ ਆਉਂਦੇ, ਉਹ ਅੱਗੇ ਭੇਜ ਦਿੰਦੇ ਨੇ। ਕ੍ਰਿਸ਼ਨ ਜੀ ਕੋਲੋਂ ਬਹੁਤ ਸਾਰੇ ਰਾਕਸ਼ਸ ਮਰਵਾਏ, ਰਾਮਚੰਦਰ ਜੀ ਕੋਲੋਂ ਮਰਵਾ ਦਿੱਤੇ ਬਹੁਤ ਸਾਰੇ, ਔਰ ਤੈਥੋਂ ਹੀ ਬਲ ਰਾਮ ਲੈ ਨਾਲ ਬਾਣਾ ਦਹਿ ਸਰਕਾਇਆ, ਤੈਥੋਂ ਹੀ ਬਲ ਕ੍ਰਿਸ਼ਨ ਲੈ ਕੰਸ ਕੇਸੀ ਪਕੜ ਗਿਰਾਇਆ, ਕਿਨਹੀ ਤੇਰਾ ਅੰਤ ਨਾ ਪਾਇਆ। ਉਹ ਪਰਮਾਤਮਾ ਹੀ ਸਾਰਾ ਕੁਝ ਦਿੰਦਾ ਹੈ। ਜਿਵੇਂ ਕਹਿੰਦੇ ਤੈਂ ਹੀ ਦੁਰਗਾ ਸਾਜ ਕੇ ਦੈਂਤਾਂ ਦਾ ਨਾਸ ਕਰਾਇਆ, ਦੁਰਗਾ ਵੀ ਉਹਨੇ ਹੀ ਸਾਜੀ ਹੈ, ਅਵਤਾਰ ਵੀ ਉਹਨੇ ਹੀ ਸਾਜੇ ਨੇ, ਉਹਨਾਂ ਦੀ ਕਮਾਈ ਹੁੰਦੀ। ਇੱਕ ਜਿਹੜੇ ਪੀਰ ਪੈਗੰਬਰ ਹੁੰਦੇ ਨੇ, ਇਹਨਾਂ ਦੀ ਵੀ ਕਮਾਈ ਹੁੰਦੀ ਹੈ। ਇਹ ਆਮ ਜਿਹੜੇ ਲੋਕ ਨੇ, ਉਹ ਈਰਖਾਲੂ ਜਾਂ ਸੁਭਾਅ ਹੋਣ ਕਰਕੇ ਦੇਵੀ ਦੇਵਤਿਆਂ ਨਾਲ ਜਾਂ ਹੋਰਨਾਂ ਨਾਲ, ਪੀਰਾਂ ਪੈਗੰਬਰਾਂ ਨਾਲ ਦਵੈਸ਼ ਭਾਵਨਾ ਜੀ ਰੱਖਦੇ ਨੇ, ਈਰਖਾ ਰੱਖਦੇ ਨੇ। ਇੱਕ ਗੱਲ ਜਾਣ ਲਓ ਕਿ ਸਾਰੇ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਦੇ ਨੇ, ਔਰ ਗੁਰੂ ਸਾਹਿਬ ਨੂੰ ਹੀ ਮੰਨਦੇ ਨੇ। ਇਸ ਕਰਕੇ ਕਿਸੇ ਦੀ ਵਿਰੋਧ ਤਾਂ ਨਹੀਂ ਕਰਨੀ, ਕਰੋਂਗੇ ਤਾਂ ਆਪਣਾ ਕੀਤਾ ਆਪੇ ਹੀ ਪਾਓਗੇ, ਕਿਉਂਕਿ ਫਿਰ ਪਰੇਸ਼ਾਨੀ ਖੜੀ ਹੋ ਜਾਣੀ ਆਪਾਂ ਨੂੰ। ਇਹ ਗੱਲ ਜਿਹੜੀ ਆਪਾਂ ਕਹਿੰਦੇ ਹਾਂ ਕਿਸੇ ਕੌਨਫੀਡੈਂਸ ਨਾਲ ਕਹਿੰਦੇ ਹਾਂ, ਕੋਈ ਉੱਦਾਂ ਹੀ ਨਹੀਂ ਕਹਿ ਰਹੇ ਆਪਾਂ ਵੀ ਮੈਨੂੰ ਕਿਸੇ ਗੱਲ ਦਾ ਗਿਆਨ ਹੀ ਨਹੀਂ। ਸੋ ਇਹ ਸਾਰੀਆਂ ਚੀਜ਼ਾਂ ਜਦ ਗੁਰੂ ਗ੍ਰੰਥ ਸਾਹਿਬ 'ਚ ਆਉਂਦੀਆਂ, ਫਿਰ ਸਾਹਮਣੇ ਪਤਾ ਲੱਗਦਾ ਕਿ ਕੀ ਚੀਜ਼ ਹੈ, ਕੀ ਬਖਸ਼ਿਸ਼ ਹੈ। ਹਰ ਆਪੇ ਸਭ ਕੱਟ ਭੋਗਦਾ ਮੇਰੇ ਗੋਬਿੰਦਾ, ਆਪੇ ਰਸੀਆ ਭੋਗੀ ਜੀਓ। ਕਹਿੰਦੇ ਮੇਰੇ ਭਾਈ, ਹਰੀ ਪਰਮਾਤਮਾ ਆਪ ਹੀ ਸਾਰਿਆਂ ਘਟਾਂ 'ਚ ਬੈਠ ਕੇ ਆਨੰਦ ਭੋਗਦਾ, ਆਪ ਹੀ ਰਸੀਆ ਹੋ ਕੇ ਰਸਾਂ ਨੂੰ ਭੋਗਦਾ, ਆਪ ਹੀ ਰਸੀਆ ਰਸ ਲੈਣ ਵਾਲਾ ਹੋ ਕੇ ਆਪ ਹੀ ਭੋਗੀ ਹੈ, ਪਦਾਰਥ ਰੂਪ ਹੈ। ਹਰ ਸੁਜਾਣ ਨਾ ਭੁੱਲਈ ਮੇਰੇ ਗੋਵਿੰਦਾ ਆਪੇ ਸਤਿਗੁਰ ਜੋਗੀ ਜੀਓ। ਇਹ ਮੇਰੇ ਗੋਵਿੰਦਾ ਭਾਈ ਹਰੀ ਵੱਡਾ ਸੁਜਾਣ ਹੈ, ਉਹ ਕਦੇ ਭੁੱਲਦਾ ਨਹੀਂ। ਉਹ ਹਰੀ ਆਪ ਹੀ ਸਤਿਗੁਰੂ ਰੂਪ ਹੈ, ਆਪ ਹੀ ਜੋਗੀ ਰੂਪ ਹੈ, ਆਪ ਹੀ ਸਤਿਗੁਰੂ ਰੂਪ ਹੋ ਕੇ ਸਿਮਰਨ ਵਿੱਚ ਜੁੜਿਆ ਹੋਇਆ। ਵਾਹਿਗੁਰੂ ਹੀ ਸਾਰੇ ਕੌਤਕ ਕਰਦਾ। ਜੇ ਆਪਾਂ ਕਹੀਏ ਕਿ ਇਹ ਜਿਹੜੇ ਅਵਤਾਰ ਸੀ, ਪੀਰ ਪੈਗੰਬਰ ਸੀ, ਇਹ ਰੱਬ ਤੋਂ ਬਾਹਰ ਨੇ, ਰੱਬ ਨੇ ਨਹੀਂ ਬਣਾਏ ਇਹ, ਆਪਾਂ ਵੀ ਤਾਂ ਰੱਬ ਨੇ ਹੀ ਬਣਾਏ, ਸਾਰੇ ਜੀਵ ਪਸ਼ੂ ਪੰਛੀ ਸਾਰੇ ਰੱਬ ਨੇ ਹੀ ਬਣਾਏ ਨੇ, ਦਰਖਤ ਵੀ ਤਾਂ ਰੱਬ ਨੇ ਹੀ ਬਣਾਏ ਨੇ। ਅਤੇ ਫਿਰ ਉਹ ਜਿਹੜੇ ਅਵਤਾਰ ਪੀਰ ਪੈਗੰਬਰ ਸੀ, ਉਹ ਕਿਹੜਾ ਬਾਹਰ ਨੇ ਫਿਰ, ਉਹ ਵੀ ਤਾਂ ਉਹਨੇ ਹੀ ਬਣਾਏ ਨੇ। ਉਹਦੇ ਹੁਕਮ ਵਿੱਚ ਹੀ ਜੇ ਹਰਨਾਕਸ਼ ਨੂੰ ਮਾਰਨਾ ਸੀ, ਪ੍ਰਹਿਲਾਦ ਦੀ ਰੱਖਿਆ ਕਰਨੀ ਸੀ, ਨਰਸਿੰਘ ਰੂਪ ਵੀ ਤਾਂ ਉਹਨੇ ਹੀ ਧਾਰਿਆ ਫਿਰ। ਇਸ ਕਰਕੇ ਜਦੋਂ ਰਾਵਣ ਨੂੰ ਮਾਰਨਾ ਸੀ, ਰਾਮਚੰਦਰ ਜੀ ਰੂਪ ਹੋ ਕੇ ਵੀ ਆ ਗਏ ਫਿਰ। ਇਹਨਾਂ ਚੀਜ਼ਾਂ ਨਾਲ ਐਸੀ ਜਿਹੜੀ ਆ ਖਿਆਲਾਤ ਕਰੀਏ ਕਿ ਸਤਿਗੁਰੂ ਮਹਾਰਾਜ ਨੇ ਸਮੇਂ ਸਮੇਂ ਅਨੁਸਾਰ ਆਪਣੇ ਹੁਕਮ ਵਿੱਚ ਸਾਰਾ ਕੁਛ ਕੀਤਾ। ਹੁਕਮ ਕਰਤਾ ਪਰਮਾਤਮਾ ਆਪ ਹੈ, ਰਮਿਆ ਹੋਇਆ ਜੋ ਰਾਮ ਪਰਮੇਸ਼ਰ ਹੈ, ਉਹ ਵਿਆਪਕ ਰੂਪ, ਜਿਵੇਂ ਕਿਸੇ ਮਹਾਤਮਾ ਨੇ ਲਿਖਿਆ, ਸੋ ਤੁਲਸੀ ਜੀ ਨੇ ਸ਼ਾਇਦ ਲਿਖਿਆ ਵੀ ਏਕ ਰਾਮ ਦਸਰਥ ਕਾ ਬੇਟਾ, ਏਕ ਰਾਮ ਘੱਟ ਘੱਟ ਮੈਂ ਲੇਟਾ, ਏਕ ਰਾਮ ਕਾ ਸਗਲ ਪਸਾਰਾ, ਏਕ ਰਾਮ ਸਭ ਹੂੰ ਤੇ ਨਿਆਰਾ। ਉਹਨਾਂ ਨੇ ਨਿਰਣਾ ਕੀਤਾ ਹੈ। ਸੋ ਇਸ ਕਰਕੇ ਜੋ ਹੈ ਇੱਕ ਨਿਰਗੁਣ ਸਰੂਪ ਹੈ ਪਰਮਾਤਮਾ ਦਾ, ਜੋ ਦਿਖਦਾ ਹੀ ਨਹੀਂ, ਸਰਬ ਵਿਆਪਕ। ਇੱਕ ਸਰਗੁਣ ਰੂਪ ਧਾਰਨ ਕਰਕੇ ਆਉਂਦਾ ਹੈ ਪਰਮਾਤਮਾ। ਇੱਕ ਕਦੇ ਕਦੇ ਉਹ ਆਪਣੇ ਵਿੱਚੋਂ ਅਵਤਾਰਾਂ ਨੂੰ ਭੇਜ ਦਿੰਦਾ, ਛੋਟਾ ਕੰਮ ਛੋਟਾ, ਉਸ ਤੋਂ ਛੋਟਾ ਕੰਮ, ਕਈ ਅਵਤਾਰ ਆਏ ਕੁਝ ਘੰਟਿਆਂ ਲਈ ਨੇ। ਅਵਤਾਰ ਕਈ ਅਵਤਾਰਾਂ ਨੇ ਜਨਮ ਹੀ ਨਹੀਂ ਲਿਆ, ਸਿੱਧੇ ਹੀ ਪ੍ਰਗਟ ਹੋ ਜਾਂਦੇ, ਇੱਕਦਮ ਕੰਮ ਮੁਕਾ ਕੇ ਉਸੇ ਵਕਤ ਹੀ ਵਾਪਸ ਹੋ ਜਾਂਦੇ ਨੇ। ਇਸ ਕਰਕੇ ਉਹਨਾਂ ਵਿੱਚ ਆਉਂਦੇ ਨੇ ਅੰਸ਼ਾ ਅਵਤਾਰ, ਅਵੇਸ਼ਾ ਅਵਤਾਰ, ਕਲਾ ਅਵਤਾਰ, ਨਿੱਤ ਅਵਤਾਰ, ਨਿਮਿੱਤ ਅਵਤਾਰ, ਪੂਰਨ ਅਵਤਾਰ, ਛੇ ਅਵਤਾਰ ਨੇ ਇਹ। ਛੇਆਂ ਵਿੱਚੋਂ ਸ਼੍ਰੋਮਣੀ ਅਵਤਾਰ ਜਿਹੜਾ ਸਾਰੇ ਤੋਂ ਉੱਪਰ ਫਿਰ ਜਾ ਕੇ ਫਸਟ ਕਲਾਸ 'ਤੇ ਹੈ, ਉਹ ਗੁਰੂ ਨਾਨਕ ਦੇਵ ਜੀ ਮਹਾਰਾਜ ਆਪ ਪਰਮੇਸ਼ਰ, ਆਪ ਅਕਾਲ ਪੁਰਖ ਦਸੇ ਸਰੂਪ ਧਾਰੇ ਮਹਾਰਾਜ ਨੇ। ਤਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਜਦ ਤੱਕ ਆਪਣੇ ਮਨ 'ਚੋਂ ਨਫ਼ਰਤ ਨਹੀਂ ਜਾਂਦੀ, ਈਰਖਾ ਦਵੈਸ਼ ਨਹੀਂ ਜਾਂਦੀ ਕਿਸੇ ਦੇ ਪ੍ਰਤੀ, ਉਦੋਂ ਤੱਕ ਆਪਾਂ ਪਰਮੇਸ਼ਰ ਤੱਕ ਨਹੀਂ ਪਹੁੰਚ ਸਕਦੇ। ਆਪਾਂ ਉਹਦੀ ਕਾਇਨਾਤ ਨੂੰ, ਉਹਦੀ ਕੁਦਰਤ ਨੂੰ, ਉਹਦੀ ਬਣਾਈਆਂ ਹੋਈਆਂ ਚੀਜ਼ਾਂ ਨੂੰ ਜੇ ਨਫ਼ਰਤ ਕਰਦੇ ਹਾਂ, ਤਾਂ ਇਹਦਾ ਮਤਲਬ ਆਪਾਂ ਪਰਮਾਤਮਾ ਨੂੰ ਨਫ਼ਰਤ ਕਰਦੇ ਹਾਂ। ਨਫ਼ਰਤ ਨਹੀਂ ਕਰਨੀ ਜੇ ਪ੍ਰਾਪਤੀ ਕਰਨੀ ਹੈ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਸਾਰੇ ਜੀ ਰੱਬ ਦੇ ਨੇ, ਹਰ ਜੀ ਰੱਬ ਨੇ ਹੀ ਬਣਾਇਆ, ਹਰ ਕਿਸੇ ਨੂੰ ਪਰਮਾਤਮਾ ਨੇ ਹੀ ਬਣਾਇਆ। ਕਹਿੰਦੇ ਤੂੰ ਆਪਣੀ ਨਿਬੇੜ ਤੈਨੂੰ ਹੋਰ ਨਾਲ ਕੀ, ਤੂੰ ਗੰਢੜੀ ਸੰਭਾਲ ਤੈਨੂੰ ਚੋਰ ਨਾਲ ਕੀ, ਬੁੱਲਿਆ ਤੂੰ ਜਿਉਂਦਾ ਮਰ ਜਾ ਤੈਨੂੰ ਗੋਰ ਨਾਲ ਕੀ। ਆਪਣੀ ਸੰਭਾਲੋ, ਦੂਜੇ ਦੀ ਦੰਸ਼ ਦੇਖੋ, ਕਿਉਂਕਿ ਦੇਖਣ ਵਾਲਾ ਕਰਤਾ ਤਾਂ ਪਰਮਾਤਮਾ ਆਪ ਹੀ ਹੈ। ਕਹਿੰਦੇ ਨੇ ਆਪੇ ਜਗਤੂ ਪਾਏਂਦਾ ਮੇਰੇ ਗੋਬਿੰਦਾ, ਹਰ ਆਪ ਖੇਲੈ ਬਹੁ ਰੰਗੀ ਜੀਓ। ਇਹ ਭਾਈ ਕਹਿੰਦੇ ਆਪ ਹੀ ਜਗਤ ਨੂੰ ਪੈਦਾ ਕਰਦਾ, ਵਾਹਿਗੁਰੂ ਆਪ ਹੀ ਬਹੁਤਿਆਂ ਰੰਗਾਂ 'ਚ ਖੇਡਦਾ ਹੈ, ਹੈ ਤਾਂ ਆਪ ਹੀ ਬੈਠਾ। ਇੱਦੀ ਅਵਸਥਾ ਹੁਣ ਕਿਹਦੀ ਬਣਦੀ ਹੈ, ਵਿਚਾਰੇ ਥੱਲੇ ਥੱਲੇ ਹੀ ਨੇ। ਮਾੜੀ ਜੀ ਕਿਤੇ ਸਿੱਖੀ ਦੀ ਇੱਕ ਗੱਲ ਪਤਾ ਲੱਗ ਜੇ, ਉੱਥੇ ਹੀ ਕਹਿੰਦੇ ਮੈਂ ਹੀ ਸਿੱਖ ਹਾਂ, ਦੁਨੀਆਂ ਅੰਦਰ ਹੋਰ ਕੋਈ ਸਿੱਖ ਹੀ ਹੈ ਨਹੀਂ। ਜਿੱਥੇ ਕਿ ਸਿੱਖ ਬੈਠਾ, ਇਹ ਤਾਂ ਬਹੁਤ ਛੋਟੀ ਜਿਹੀ ਚੀਜ਼ ਆ, ਹਲੇ ਤਾਹਾਂ ਜਾਣਾ, ਅਵਸਥਾ ਵਿੱਚ ਉੱਪਰ ਜਾਣਾ। ਅਵਸਥਾ ਐਸੀ ਹੋਵੇ ਕਿ ਬਹੁਤ ਉੱਚੀ ਅਵਸਥਾ ਚੱਲਿਆ ਜਾਵੇ, ਜਿੱਥੇ ਸਾਰੇ ਰੰਗ ਰੌਣਕ ਖੇਡਾਂ ਆਪ ਦੇਖ ਸਕਦਾ ਜਾ ਕੇ। ਇੱਕ ਨਾ ਭੋਗ ਭੋਗ ਆਇੰਦਾ ਮੇਰੇ ਗੋਬਿੰਦਾ, ਇੱਕ ਨਗਨ ਫਿਰੈ ਨੰਗ ਨੰਗੀ ਜੀਓ। ਕਹਿੰਦੇ ਮੇਰੇ ਭਾਈ ਹਰੀ ਇੱਕਨਾਂ ਨੂੰ ਤਾਂ ਨਾਨਾ ਤਰ੍ਹਾਂ ਦੇ ਭੋਗ ਭਗਾਉਂਦਾ, ਪਦਾਰਥ ਛਕਾਉਂਦਾ, ਇੱਕ ਨੰਗੇ ਹੀ ਫਿਰਦੇ ਰਹਿੰਦੇ ਨੇ। ਨੰਗ ਨੰਗੀ, ਨੰਗਿਆਂ ਤੋਂ ਭਾਵ ਵੀ ਨੰਗੇ, ਅਲਫ ਨੰਗੇ ਹੀ ਫਿਰਦੇ ਰਹਿੰਦੇ ਨੇ। ਲੱਕ ਬੰਨਣ ਵਾਸਤੇ ਲੰਗੋਟੇ ਵੀ ਨਹੀਂ ਹੈ ਉਹਨਾਂ ਕੋਲ। ਇੱਕ ਨੰਗ ਨੰਗੀ ਤੋਂ ਭਾਵ ਪਰਬਤਾਂ ਪਰਬਤਾਂ ਵਿੱਚ ਨੰਗੇ ਹੀ ਫਿਰਦੇ, ਪਹਾੜਾਂ ਵਿੱਚ ਸਾਧੂ ਨੰਗੇ ਹੀ ਰਹਿੰਦੇ ਨੇ। ਜਦੋਂ ਕੁੰਭ ਦਾ ਮੇਲਾ ਹੁੰਦਾ ਉਦੋਂ ਦੇਖਦੇ ਆ ਇਹ, ਕਦੇ ਹਜ਼ਾਰਾਂ ਹੀ ਸਾਧੂ ਆ ਰਹੇ ਨੇ। ਇਹ ਪਰਮਾਤਮਾ ਦੇ ਰੰਗ ਨੇ, ਬੰਦਿਆਂ ਦੇ ਕੱਪੜੇ ਪਾਏ ਨੇ, ਪਰ ਪੰਛੀਆਂ ਜਾਨਵਰਾਂ ਦੇ ਕੱਪੜਾ ਹੀ ਨਹੀਂ ਪਾਇਆ ਉਹਨੇ। ਸੋ ਇਸ ਕਰਕੇ ਪਰਮਾਤਮਾ ਦੀ ਮੌਜ, ਇੱਕ ਨਾ ਭੋਗ ਭੋਗ ਆਇੰਦਾ ਮੇਰੇ ਗੋਬਿੰਦਾ। ਸੋ ਮਹਾਰਾਜ ਸੱਚੇ ਪਾਤਸ਼ਾਹ ਜਿਵੇਂ ਫਰਾਉਂਦੇ ਨੇ, ਆਪੇ ਭਾਂਡੇ ਸਾਜੇ ਨਾ ਆਪੇ ਪੂਰਨ ਦੇ, ਇੱਕ ਨਹੀਂ ਦੁੱਧ ਸਮਾਈਆ, ਇੱਕ ਚੁੱਲ੍ਹੇ ਰਹਿਣ ਚੜੇ, ਇੱਕ ਨਿਹਾਲੀ ਪੈ ਸਮਝ ਇੱਕ ਉੱਪਰ ਰਹਿਣ ਖੜੇ, ਇੱਕ ਰਜਾਈਆਂ 'ਚ ਸੌਂਦੇ, ਇੱਕ ਪਹਿਰੇ 'ਤੇ ਖੜਦੇ ਰਾਤ ਨੂੰ। ਆਪੇ ਜਗਤੋ ਪਾਇੰਦਾ ਮੇਰੇ ਗੋਬਿੰਦਾ, ਹਰ ਦਾਨ ਦੇਵੈ ਸਭ ਮੰਗੀ ਜੀਓ। ਕਹਿੰਦੇ ਭਾਈ ਹਰੀ ਪਰਮਾਤਮਾ ਆਪ ਹੀ ਜਗਤ ਨੂੰ ਪੈਦਾ ਕਰਦਾ ਹੈ, ਵਾਹਿਗੁਰੂ ਆਪ ਹੀ ਸਾਰਿਆਂ ਨੂੰ ਮੂੰਹ ਮੰਗੀ ਦਾਤ ਦੇਣਾ ਕਰਦਾ। ਭਗਤਾਂ ਨਾਮ ਆਧਾਰ ਹੈ ਮੇਰੇ ਗੋਬਿੰਦਾ, ਹਰ ਕਥਾ ਮੰਗੈ ਹਰ ਚੰਗੀ ਜੀਓ। ਇਹ ਮੇਰੇ ਗੋਬਿੰਦਾ ਤੋਂ ਭਾਵ ਹੈ ਭਾਈ ਭਗਤਾਂ ਨੂੰ ਵਾਹਿਗੁਰੂ ਦੇ ਨਾਮ ਦਾ ਆਸਰਾ ਹੈ। ਭਗਤ ਹਮੇਸ਼ਾ ਹਰ ਹਰ ਦੀ ਚੰਗੀ ਕਥਾ ਕਰਨੀ ਮੰਗਦੇ ਨੇ ਕਿ ਤੇਰੀ ਬਾਣੀ ਦੀ ਕਥਾ ਸੁਣੀਏ, ਬਾਣੀ ਦੀ ਕਥਾ ਕਰਦੇ ਰਹੀਏ, ਸਾਡਾ ਮਨ ਤੇਰੇ 'ਚ ਜੁੜਿਆ ਰਹੇ, ਕਿਉਂਕਿ ਅਰਥਾਂ ਦੇ ਨਾਲ ਹੀ ਮਨ ਦੀ ਇਕਾਗਰਤਾ ਜ਼ਿਆਦਾ ਬਣਦੀ ਹੈ। ਹਰ ਆਪੇ ਭਗਤ ਕਰਾਇੰਦਾ ਮੇਰੇ ਗੋਬਿੰਦਾ, ਹਰ ਭਗਤਾਂ ਲੋਚ ਮਨ ਪੂਰੀ ਜੀਓ। ਇਹਨੇ ਮੇਰੇ ਗੋਬਿੰਦਾ ਇਹ ਭਾਈ ਹਰੀ ਆਪ ਹੀ ਭਗਤੀ ਕਰਾਉਂਦਾ ਪਰਮਾਤਮਾ, ਅਤੇ ਵਾਹਿਗੁਰੂ ਆਪ ਹੀ ਭਗਤਾਂ ਦੇ ਮਨ ਦੀ ਇੱਛਾ ਪੂਰੀ ਕਰਦਾ। ਭਗਤੀ ਕੋਈ ਕਰ ਨਹੀਂ ਸਕਦਾ ਆਪਣੇ ਆਪ, ਭਗਤੀ ਕਰਾਉਂਦਾ ਹੈ ਵਾਹਿਗੁਰੂ ਆਪ। ਆਪੇ ਜਲ ਥਲ ਵਰਤਦਾ ਮੇਰੇ ਗੋਬਿੰਦਾ, ਰੱਬ ਰਹਿਆ ਨਹੀਂ ਦੂਰੀ ਜੀਓ। ਹੇ ਮੇਰੇ ਗੋਬਿੰਦਾ ਤੋਂ ਪਾਵੇ ਭਾਈ, ਵਾਹਿਗੁਰੂ ਆਪ ਹੀ ਜਲਾਂ ਥਲਾਂ ਵਿੱਚ ਵਰਤ ਰਿਹਾ। ਜਲੇ ਹੈ, ਥਲੇ ਹੈ, ਪੀਤ ਹੈ, ਅਪੇ ਹੈ, ਪ੍ਰਭੂ ਹੈ, ਅਜੂ ਹੈ, ਆਦੇਸ਼ ਹੈ, ਅਪੇਸ਼ ਹੈ, ਅਤੇ ਸਾਰਿਆਂ ਦੇ ਵਿੱਚ ਰੱਬ ਰਿਹਾ ਤੋਂ ਭਾਵ ਮਿਲ ਰਿਹਾ, ਕਿਸੇ ਤੋਂ ਵੀ ਦੂਰ ਨਹੀਂ ਹੈ ਪਰਮਾਤਮਾ। ਪਰਮਾਤਮਾ ਨੂੰ ਕੋਲ ਅਨੁਭਵ ਕੀਤਿਆਂ ਹੀ ਅਨੁਭਵ ਹੋ ਜਾਂਦਾ ਕਿ ਤੁਸੀਂ ਤਾਂ ਕੋਲ ਹੀ ਹੋ ਮੇਰੇ। ਕੋਲ ਸਮਝ ਕੇ ਵਾਹਿਗੁਰੂ ਕਹੇ, ਦੂਰ ਸਮਝ ਕੇ ਵਾਹਿਗੁਰੂ ਨਾ ਕਹੇ, ਕੋਲ ਹੀ ਹੈ ਵਾਹਿਗੁਰੂ। ਵਾਹਿਗੁਰੂ ਅੰਦਰ ਵੀ ਹੈ ਮੇਰੇ, ਮੇਰੇ ਬਾਹਰ ਵੀ ਹੈ। ਹਰ ਅੰਤਰ ਬਾਹਰ ਆਪ ਹੈ ਮੇਰੇ ਗੋਬਿੰਦਾ, ਹਰ ਆਪ ਰਹਿਆ ਭਰਪੂਰੀ ਜੀਓ। ਇਹ ਮੇਰੇ ਭਾਈ ਸਰੀਰ ਦੇ ਅੰਦਰ ਬਾਹਰ, ਬ੍ਰਹਿਮੰਡ ਦੇ ਅੰਦਰ ਬਾਹਰ ਵਾਹਿਗੁਰੂ ਆਪ ਹੀ ਵਸ ਰਿਹਾ, ਹਰੀ ਆਪ ਹੀ ਸਾਰਿਆਂ ਵਿੱਚ ਪੂਰਨ ਹੋ ਰਿਹਾ। ਹਰ ਆਤਮ ਰਾਮ ਪਸਾਰਿਆ ਮੇਰੇ ਗੋਬਿੰਦਾ, ਹਰ ਵੇਖਾ ਆਪ ਹਦੂਰੀ ਜੀਓ। ਇਹ ਭਾਈ ਹਰੀ ਨਾਮ ਨੇ ਆਤਮ ਹੁੰਦਾ ਆਪਣਾ ਆਪ ਹੀ ਸਾਰੇ ਪਸਾਰਿਆ ਹੋਇਆ। ਵਾਹਿਗੁਰੂ ਅਕਾਲ ਪੁਰਖ ਨੇ ਆਪਣੇ ਤੋਂ ਹੀ ਸਾਰਾ ਜਗਤ ਪਸਾਰਿਆ ਹੋਇਆ, ਅਤੇ ਹਰੀ ਆਪ ਹੀ ਨੇੜੇ ਹੋ ਕੇ ਸਾਰਿਆਂ ਦੇ ਕਰਮਾਂ ਨੂੰ ਵੇਖਦਾ। ਹਰ ਵੇਖਾ ਆਪ ਹਦੂਰੀ ਜੀਓ, ਨੇੜੇ ਹੋ ਕੇ ਸਾਡੇ ਕਰਮਾਂ ਨੂੰ ਦੇਖਦਾ। ਆਪਾਂ ਉਹ ਐਵੇਂ ਆਪਣੇ ਪਰਦੇ ਪਾਉਂਦੇ ਰਹਿੰਦੇ ਹਾਂ, ਪਰਦੇ ਕੀ ਪਾਉਣੇ ਆ, ਉਹਦੇ ਸਾਹਮਣੇ ਕਿਹੜੇ ਪਰਦੇ ਪਾਉਣੇ, ਜਦੋਂ ਉਹਨੂੰ ਸਾਰਾ ਪਤਾ ਹੀ ਆਪਣਾ ਵੀ ਆਪਾਂ ਕੀ ਕੰਮ ਕਰਦੇ ਹਾਂ। ਚੰਗਾ ਕਰਦੇ ਹਾਂ ਤਾਂ ਚੰਗਾ ਪਾ ਲਵਾਂਗੇ, ਮਾੜਾ ਕਰਦੇ ਤਾਂ ਮਾੜਾ ਹੋ ਜਾਣਾ। ਹਰ ਅੰਤਰ ਵਾਜਾ ਪਾਉਣ ਹੈ ਮੇਰੇ ਗੋਬਿੰਦਾ, ਹਰ ਆਪ ਵਜਾਏ ਤਿਉਂ ਵਾਜਾ ਜੀਓ। ਕਹਿੰਦੇ ਭਾਈ ਸਾਰਿਆਂ ਦੇ ਅੰਦਰ ਵਾਹਿਗੁਰੂ ਆਪ ਹੀ ਪਾਉਣ ਹੁੰਦਾ, ਪੁਰਾਣਾ ਰੂਪ ਹੀ ਵਾਜਾ ਵੱਜ ਰਿਹਾ, ਵਾਜਾ ਰੂਪ ਹੋ ਕੇ ਆਪ ਹੀ ਵੱਜ ਰਿਹਾ। ਜਿਵੇਂ ਹਰੀ ਆਪ ਵਜਾਉਂਦਾ ਉਵੇਂ ਪੁਰਾਣਾ ਰੂਪ ਹੀ ਵਾਜਾ ਵੱਜਦਾ, ਕਿਉਂਕਿ ਪ੍ਰਾਣ ਆਪ ਤਾਂ ਜੜ ਹੀ ਨੇ, ਇਹਨਾਂ ਪ੍ਰਾਣਾਂ ਵਿੱਚ ਵੀ ਵਾਹਿਗੁਰੂ ਦੀ ਕਲਾ ਚੱਲਦੀ ਹੈ। ਅਸਲ ਵਿੱਚ ਪ੍ਰਾਣ ਵੀ ਜੜ ਮੰਨੇ ਨੇ। ਸੋ ਇਸ ਤਰ੍ਹਾਂ ਹੈ ਕਿ ਜਦੋਂ ਜਿਹੜੀ ਪੌਣ ਹੈ, ਤੱਤ ਹੈ, ਇਹ ਆਕਾਸ਼ ਤੱਤ ਹੈ, ਇਹ ਵੀ ਜੜ ਨੇ ਸਾਰੇ। ਜਿਹੜੀ ਪੌਣ ਦੇ ਵਿੱਚ ਸੱਤਾ ਆ, ਪੌਣ ਚੱਲਦੀ ਹੈ, ਇਹ ਸੱਤਾ ਪਰਮਾਤਮਾ ਦੀ। ਜੇ ਪਰਮਾਤਮਾ ਪੌਣ ਵਿੱਚੋਂ ਵੀ ਸੱਤਾ ਖਿੱਚ ਲਵੇ ਤਾਂ ਪੌਣ ਵੀ ਖਤਮ, ਉਹ ਵੀ ਨਹੀਂ ਰਹਿੰਦੀ ਹੈ। ਇਸ ਕਰਕੇ ਸਤਿਗੁਰੂ ਕਹਿੰਦੇ ਬਿਣ ਨਾਵੈ ਨਾ ਹੀ ਕੋ ਥਾਉ। ਤਾਂ ਪੱਤਿਆਂ ਵਿੱਚ ਹਰਿਆਵਲਤਾ ਹੈ, ਦਰਖਤਾਂ ਵਿੱਚ, ਸੂਰਜ ਵਿੱਚ ਜਿਹੜੀ ਧੁੱਪ ਨਿਕਲ ਰਹੀ ਹੈ, ਹਵਾ ਜਿਹੜੀ ਚੱਲ ਰਹੀ ਹੈ, ਜਿਹੜੇ ਤਾਰੇ ਟਿਮਟਮਾਉਂਦੇ ਨੇ ਰਾਤ ਨੂੰ, ਚੰਦਰਮਾ ਸੂਰਜ ਹੈ ਸਾਹਮਣੇ, ਇਹ ਸਾਰੀਆਂ ਜਿੰਨੀਆਂ ਚੀਜ਼ਾਂ ਜਦੋਂ ਦਿਵ ਦ੍ਰਿਸ਼ਟੀ ਖੁੱਲਦੀ ਤਾਂ ਪਤਾ ਲੱਗਦਾ ਇਹ ਤਾਂ ਨਾਮ ਹੀ ਹੈ, ਨਾਮ ਹੀ ਧੁੱਪ ਰੂਪ ਹੋ ਰਿਹਾ ਸੂਰਜ। ਸੂਰਜ ਵਾਸਤਵ ਦੇ ਵਿੱਚ ਤਾਂ ਵਿਚਾਰਾ ਕੁਛ ਵੀ ਨਹੀਂ ਹੈ, ਕਾਲਾ ਹੈ ਬਿਲਕੁਲ। ਇਹ ਜੇ ਬਲਬ ਜਦੋਂ ਬੰਦ ਹੁੰਦਾ ਉਹ ਤਾਂ ਕੁਛ ਵੀ ਨਹੀਂ ਹੁੰਦਾ, ਬਲਬ ਜਗ ਜਾਵੇ ਤਾਂ ਬਲਬ ਬਹੁਤ ਪ੍ਰਕਾਸ਼ ਦੇ ਦਿੰਦਾ। ਸਤਿਗੁਰੂ ਕਹਿੰਦੇ ਸੂਰਜ ਵਿੱਚ ਵੀ ਮੈਂ ਹੀ ਬੈਠਾ ਹਾਂ, ਸੂਰਜ ਵਿੱਚ ਮੇਰਾ ਅਕਸ ਪੈਂਦਾ ਅਤੇ ਮੈਂ ਪ੍ਰਕਾਸ਼ ਤਾਂ ਕਰਦਾ, ਚੰਦਰਮਾ ਤਾਰੇ ਵੀ ਪ੍ਰਕਾਸ਼ ਮੇਰੇ ਅਕਸ ਨਾਲ ਹੀ ਕਰਦੇ ਨੇ, ਬੰਦੇ ਵੀ ਮੇਰੇ ਅਕਸ ਨਾਲ ਹੀ ਤੁਰੇ ਫਿਰਦੇ ਨੇ, ਹਵਾ ਵੀ ਮੇਰੇ ਅਕਸ ਨਾਲ ਹੀ ਚੱਲਦੀ ਹੈ, ਪੌਣ ਪਾਣੀ ਬੈਸੰਤਰ ਸਾਰੇ ਜਿੰਨੀ ਸੱਤਾ ਹੈ ਮੇਰੀ ਉਹੀ ਕੰਮ ਕਰਦੀ ਹਰ ਇੱਕ ਦੇ ਵਿੱਚ, ਮੈਂ ਹੀ ਹਾਂ। ਤੁਸੀਂ ਮੈਨੂੰ ਧਿਆਨ ਨਾਲ ਦੇਖੋ, ਮੈਂ ਸਾਰੇ ਹਾਂ, ਪਾਣੀ ਰੂਪ ਵੀ ਮੈਂ ਹੀ ਹਾਂ। ਕਹਿੰਦੇ ਹਰ ਅੰਤਰ ਨਾਮ ਨਿਧਾਨ ਹੈ ਮੇਰੇ ਗੋਬਿੰਦਾ, ਗੁਰ ਸ਼ਬਦੀ ਹਰ ਪ੍ਰਭ ਗਾਜੈ ਜੀਓ। ਇਹ ਮੇਰੇ ਭਾਈ ਜਿਸ ਵਾਹਿਗੁਰੂ ਦਾ ਨਾਮ ਨਿਧੀਆਂ ਦਾ ਖਜ਼ਾਨਾ ਹੈ, ਉਹ ਹਿਰਦੇ ਦੇ ਅੰਦਰ ਹੀ ਵੱਸਦਾ ਆਪਣੇ। ਉਹਨੂੰ ਪ੍ਰਾਪਤੀ ਕਿਹਨੇ ਕੀਤੀ ਉਹਦੀ? ਗੁਰ ਸ਼ਬਦੀਆਂ ਨੂੰ, ਗੁਰੂ ਉਪਦੇਸ਼ ਕਰਕੇ ਹਰੀ ਪ੍ਰਭੂ ਗਾਜੈ ਹੁੰਦਾ ਪ੍ਰਗਟ। ਜਿਹੜੇ ਨੇ ਨਾ ਗੁਰ ਸ਼ਬਦੀਏ, ਉਹ ਗੁਰੂ ਦੇ ਉਪਦੇਸ਼ ਕਰਕੇ, ਜਿਹਨੂੰ ਅਸਲ ਵਿੱਚ ਸ਼ਬਦ ਹੀ ਪਰਮਾਤਮਾ ਹੈ, ਇਹ ਗੱਲ ਸਮਝਦਿਆਂ ਸਾਨੂੰ ਇੰਨੇ ਸਾਲ ਹੋ ਗਏ ਨੇ, ਇਹ ਗੱਲ ਸਮਝਦਿਆਂ ਸਮਝ ਲੱਗਦੀ ਆ, ਅਸਲ ਵਿੱਚ ਪਰਮਾਤਮਾ ਨੇ ਸ਼ਬਦ ਰੂਪ ਧਾਰ ਲਿਆ। ਸ਼ਬਦ ਰੂਪ ਧਾਰ ਲਿਆ ਕਿਵੇਂ? ਜਿਵੇਂ ਆਪਾਂ ਇੱਕ ਬੀਜ ਬੀਜਿਆ ਛੋਟਾ ਜਿਹਾ, ਉਹ ਤੋਂ ਇੱਕ ਦਰਖਤ ਹੋ ਗਿਆ, ਬੜਾ ਫੈਲਾਓ ਹੋ ਗਿਆ, ਫੈਲਾਓ ਹੋਇਆ ਤਾਂ ਫਲ ਲੱਗੇ, ਫਲ ਨੂੰ ਜਦੋਂ ਕੱਟਿਆ ਉਹਦੇ ਵਿੱਚੋਂ ਫਿਰ ਬੀਜ ਨਿਕਲ ਆਇਆ, ਫਲ ਪੱਕੇ ਤੇ ਇੱਕ ਅੰਕਾਰਾ, ਉਹ ਬੀਜ ਵਿੱਚੋਂ ਕੱਢ ਕੇ ਸੰਭਾਲ ਕੇ ਰੱਖ ਲਿਆ, ਨਹੀਂ ਕਹਾ ਜਾ ਬੀਜ ਹੈ, ਪਰ ਉਸ ਬੀਜ ਦੇ ਵਿੱਚ 6 ਚੀਜ਼ਾਂ ਛੁਪੀਆਂ ਹੋਈਆਂ ਨੇ। ਉਹ ਬੀਜ ਦੇ ਵਿੱਚ ਜੜ੍ਹਾਂ, ਤਣਾਂ, ਫਿਰ ਛਿਲਕਾ, ਟਾਹਣੀਆਂ, ਪੱਤੇ, ਫੁੱਲ, ਫਲ, ਪਰ ਜੇ ਦੇਖੀਏ ਬੀਜ ਹੈ ਕੁਛ ਵੀ, ਨਿੱਕੀ ਜਿਹੀ ਪੁੜੀ ਵਿੱਚ ਹਜ਼ਾਰਾਂ ਬੀਜ ਆ ਜਾਂਦੇ ਨੇ, ਪਰ ਜਦੋਂ ਉਹਨੂੰ ਇੱਕ ਬੀਜ ਨੂੰ ਹੀ ਬੀਜ ਦਈਏ ਫਿਰ ਸਾਰਾ ਦਰਖਤ ਖੜਾ ਹੋ ਜਾਂਦਾ, ਫਿਰ ਉਹ 6-6 ਚੀਜ਼ਾਂ ਫਿਰ ਪ੍ਰਗਟ ਹੋ ਜਾਂਦੀਆਂ। ਸੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਜਿਹੜਾ ਬੀਜ ਹੈ ਨਾ, ਅਸਲ 'ਚ ਪਰਮਾਤਮਾ ਬੀਜ ਮੰਤਰ ਹੈ, ਉਹ ਬੀਜ ਰੂਪ ਹੈ, ਸਾਰਿਆਂ ਨੂੰ ਪ੍ਰਗਟ ਕਰਨ ਵਾਲਾ ਹੈ, ਇੱਕ ਓਅੰਕਾਰ ਸਾਡਾ ਬੀਜ ਮੰਤਰ ਹੈ। ਜਦੋਂ ਅਸੀਂ ਉਸ ਬੀਜ ਨੂੰ ਬੀਜਦੇ ਹਾਂ ਤਾਂਹੀਓ ਉਹ ਤੋਂ ਦਰਖਤ ਬਣਦਾ, ਫਿਰ ਜਾ ਕੇ ਫਲ ਲੱਗਦੇ ਨੇ। ਇਸੇ ਤਰ੍ਹਾਂ ਜਦੋਂ ਅਸੀਂ ਸ਼ਬਦ ਨੂੰ ਆਰੰਭ ਕਰਦੇ ਹਾਂ, ਪਹਿਲੇ ਦਿਨ ਵਾਹਿਗੁਰੂ ਕਿਹਾ, ਵਾਹਿਗੁਰੂ ਵਾਹਿਗੁਰੂ, ਇਹ ਬੀਜ ਬੀਜਿਆ ਗਿਆ। ਹੁਣ ਰੋਜ਼ ਦੇ ਅਭਿਆਸ ਨਾਲ ਉਹਦੀ ਛੋਟੀ ਜਿਹੀ ਜੜ ਲੱਗੀ, ਰੋਜ਼ ਦਾ ਅਭਿਆਸ ਕਰਦੇ ਉਹਦੇ ਵਿੱਚੋਂ ਨਿੱਕੀ ਜਿਹੀ ਅੰਕੁਰ ਪ੍ਰਗਟ ਹੋਇਆ, ਨਾਮ ਦਾ ਅੰਕੁਰ। ਫਿਰ ਜਦੋਂ ਰੋਜ਼ ਸਿਮਰਨ ਕੀਤਾ 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 ਤਾਂ ਉਹਦੇ ਵਿੱਚੋਂ ਨਿੱਕਾ ਜਿਹਾ ਬੂਟਾ ਬਣ ਜਾਂਦਾ, ਫਿਰ ਸਿਮਰਨ ਕਰਦਿਆਂ ਕਰਦਿਆਂ ਦਰਖਤ ਬਣ ਜਾਂਦਾ, ਫਿਰ ਦਰਖਤ ਦੀਆਂ ਟਾਹਣੀਆਂ ਬਣ ਜਾਂਦੀਆਂ, ਪੱਤੇ ਬਣ ਜਾਂਦੇ ਨੇ, ਕਰਣਾ ਮੋਤਾ ਮੈਤਰੀ ਉਪੇਖਿਆ ਦੀਆਂ ਟਾਹਣੀਆਂ ਹੁੰਦੀਆਂ ਨੇ, ਫਿਰ ਉਹਦੇ ਵਿੱਚ ਧਰਮ ਦਾ ਫੁੱਲ ਲੱਗਦਾ, ਫਿਰ ਉਹਦੇ ਵਿੱਚ ਗਿਆਨ ਦਾ ਫਲ ਲੱਗਦਾ, ਅਤੇ ਗਿਆਨ ਦੇ ਵਿੱਚ ਫਿਰ ਪਰਮਾਤਮਾ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਇਹ ਗੁਰ ਸ਼ਬਦੀਆਂ ਨੂੰ ਗੁਰੂ ਉਪਦੇਸ਼ ਕਰਕੇ ਉਹ ਵਾਹਿਗੁਰੂ ਪ੍ਰਗਟ ਹੋਇਆ। ਆਪੇ ਸਰਨ ਪਵਾਇੰਦਾ ਮੇਰੇ ਗੋਬਿੰਦਾ, ਹਰ ਭਗਤ ਜਨਾ ਰਾਖ ਲਾਜੈ ਜੀਉ। ਕਹਿੰਦੇ ਮੇਰੇ ਗੋਬਿੰਦਾ ਹੈ ਭਾਈ, ਹਰੀ ਪਰਮਾਤਮਾ ਆਪ ਹੀ ਜਗਿਆਸੂ ਰੂਪ ਹੋ ਕੇ ਨਾ, ਹਰੀ ਆਪ ਹੀ ਜਗਿਆਸੂ ਨੂੰ ਫਿਰ ਕੀ ਕਰਦਾ, ਸਤਿਗੁਰਾਂ ਦੀ ਸ਼ਰਨ ਵਿੱਚ ਪਾ ਦਿੰਦਾ, ਅਤੇ ਹਰੀ ਆਪ ਹੀ ਭਗਤ ਜਨਾਂ ਦੀ ਲਾਜ ਰੱਖਦਾ ਹੈ। 175 ਅੰਗ ਤੇ ਸਤਿਗੁਰੂ ਉਚਾਰਨ ਕਰਦੇ ਨੇ, ਵਡਭਾਗੀ ਮਿਲ ਸੰਗਤੀ ਮੇਰੇ ਗੋਬਿੰਦਾ, ਜਨ ਨਾਨਕ ਨਾਮ ਸਿੱਧ ਕਾਜੈ ਜੀਉ। ਇਹ ਮੇਰੇ ਗੋਬਿੰਦਾ ਭਾਈ, ਵਡਭਾਗੀ ਸੰਤਾਂ ਦੀ ਸਤਸੰਗਤ ਵਿੱਚ ਮਿਲ ਕੇ ਨਾਮ ਜਪ। ਗੁਰੂ ਜੀ ਮਹਾਰਾਜ ਸੱਚੇ ਪਾਤਸ਼ਾਹ ਆਪਾਂ ਨੂੰ ਇਉਂ ਫਰਮਾਉਂਦੇ ਕਿ ਨਾਮ ਜਪਣ ਕਰਕੇ ਸੇਵਕ ਜਨ ਦੇ ਸਾਰੇ ਕਾਰਜ ਪੂਰੇ ਹੋ ਜਾਂਦੇ ਨੇ। ਇਹ ਜਿਨ੍ਹਾਂ ਜਿਨ੍ਹਾਂ ਨੇ ਤਾਂ ਪ੍ਰੈਕਟੀਕਲ ਹੁਣ ਕਰਵਾਇਆ ਉਹ ਤਾਂ ਹੁਣ ਮੰਨਣ ਲੱਗ ਪਏ ਨੇ। ਸਿੱਧਾ ਹੀ ਕਹੀਦਾ ਵੀ 125,000 ਮੂਲ ਮੰਤਰ ਕਰ ਲਓ, ਬਸ ਸਾਹਮਣੇ ਹੀ ਆ ਜਾਣਾ ਸਾਰਾ ਕੁਛ। ਉਹ ਬੜੇ ਹੈਰਾਨ ਹੁੰਦੇ ਵੀ ਇੰਨੀ ਸ਼ਕਤੀ ਜੇ ਮੂਲ ਮੰਤਰ ਵਿੱਚ ਸੀ, ਜੇ ਜਪਜੀ ਸਾਹਿਬ 'ਚ ਇੰਨੀ ਤਾਕਤ ਸੀ, ਤਾਂ ਅੱਜ ਤੱਕ ਸਾਨੂੰ ਕਿਸੇ ਨੇ ਦੱਸਿਆ ਹੀ ਨਹੀਂ ਹੈ, ਇਹ ਕਿਸੇ ਨੇ ਸਮਝਾਇਆ ਹੀ ਨਹੀਂ। ਉਹ ਜੇ ਆਪ ਕੋਈ ਕਰੇ ਤਾਂ ਤੁਹਾਨੂੰ ਕਹੇ, ਕੋਈ ਆਪ ਨਹੀਂ ਕਰਦਾ ਤਾਂ ਤੁਹਾਨੂੰ ਵੀ ਨਹੀਂ ਕਹਿੰਦਾ, ਕਿ ਅਗਲਾ ਪੁੱਛੂ ਤੂੰ ਕਰਦਾ, ਫਿਰ ਉੱਥੇ ਜਵਾਬ ਨਹੀਂ ਹੈ ਕੋਈ। ਨਾ ਕੋਈ ਕਰੇ ਅਤੇ ਨਾ ਕਰਾਵੇ, ਸਿਰਫ ਗੱਲਾਂ ਸੁਣੇ ਅਤੇ ਗੱਲਾਂ ਸੁਣਾਵੇ, ਗੱਲਾਂ ਨਾਲ ਤੁਸੀਂ ਵੀ ਖੁਸ਼, ਉਹ ਵੀ ਖੁਸ਼, ਉਹਦੇ ਪੈਸੇ ਬਣ ਗਏ, ਤੁਹਾਡਾ ਘਰ ਪੂਰਾ ਹੋ ਗਿਆ, ਚਲੋ ਜੀ ਘਰ ਨੂੰ ਚਲੇ ਗਏ, ਮਸਲਾ ਹੱਲ ਨਹੀਂ ਹੋਇਆ। ਮਸਲਾ ਹੱਲ ਹੋਣਾ ਨਾਮ ਜਪਣ ਦੇ ਨਾਲ। ਨਾਮ ਜਪਣ ਦੇ ਨਾਲ ਜਿਹੜੇ ਲੋਕ ਭੱਜੇ ਫਿਰਦੇ ਨੇ ਪੈਸੇ ਮਗਰ, ਜੌਬ ਦੇ ਮਗਰ, ਕੰਮਾਂ ਮਗਰ, ਇਹ ਘਰੇ ਆ ਜਾਂਦੀਆਂ ਸਾਰੀਆਂ ਚੀਜ਼ਾਂ, ਸਭ ਕੁਛ ਸਤਿਗੁਰੂ ਦਿੰਦੇ ਨੇ। ਗੁਰੂ ਨਾਨਕ ਸਾਹਿਬ ਦਾ ਨਾਮ ਜਪਣ ਨਾਲ ਸਭ ਕੁਝ ਮਿਲਦਾ। ਆਖੋ ਧੰਨ ਗੁਰੂ ਨਾਨਕ, ਸਭ ਕੁਝ ਮਿਲ ਜਾਂਦਾ। ਆਖੋ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ, ਉਹ ਜਦੇ ਦੇ ਦਿੰਦੇ ਨੇ, ਐਸੀ ਨਹੀਂ ਹੈ ਗੱਲ। ਸੋ ਇਹ ਬਹੁਤ ਸਾਰੀਆਂ ਉਦਾਹਰਣਾਂ ਪਿਛਲੀ ਕਥਾ ਵਿੱਚ ਵੀ ਸੁਣਾਈਆਂ ਸੀ। ਸੋ ਪ੍ਰਤੱਖ ਵੀ ਸਾਡੇ ਕੋਲ ਬਹੁਤ ਸਾਰੀਆਂ ਮਿਸਾਲਾਂ ਹਰ ਰੋਜ਼ ਹੀ ਆਉਂਦੀਆਂ ਰਹਿੰਦੀਆਂ ਨੇ। ਸੋ ਇਸ ਪ੍ਰਕਾਰ ਕੋਈ ਜਾਂਦਾ ਇੰਟਰਵਿਊ ਦੇਣ, ਇੰਟਰਵਿਊ ਲਿਖਤੀ ਰੂਪ 'ਚ ਹੁੰਦੀ ਹੈ, ਅੱਧ ਵਿੱਚੋਂ ਵੀ ਆ ਕੇ ਆਫਿਸਰ ਫੜ ਲੈਂਦਾ ਕਾਗਜ਼, ਬਸ ਲਿਆ ਵੀ ਕਾਗਜ਼ ਤੈਨੂੰ ਰੱਖ ਲਿਆ। ਉਹ ਕਹਿੰਦਾ ਮੈਂ ਹੈਰਾਨ ਹਾਂ ਵੀ ਸਾਰਾ ਲਿਖਿਆ ਹੀ ਨਹੀਂ, ਮੈਂ ਤਾਂ ਹਾਲੇ ਤਾਂ ਮੈਂ ਲਿਖਣਾ। ਉਹ ਕਹਿੰਦੇ ਬਸ ਠੀਕ ਹੈ, ਰੱਖ ਲਿਆ ਤੈਨੂੰ। ਉਹ 'ਚ ਕੀ ਗੱਲ ਸੀ ਵੀ ਉਹ ਕਿਉਂ ਰੱਖ ਲਿਆ? ਕਿਉਂਕਿ ਉਹਨੂੰ 125,000 ਮੂਲ ਮੰਤਰ ਦਾ ਅਭਿਆਸ ਕੀਤਾ, ਉਹਨੂੰ ਉਸੇ ਟਾਈਮ ਰੱਖ ਲਿਆ, ਉਹ ਦੂਜਿਆਂ ਨੂੰ ਤੋਰ ਹੀ ਦਿੱਤਾ। ਕਹਿੰਦੇ ਜਿੱਥੇ ਪਰਮੇਸ਼ਰ ਦੀ ਸ਼ਕਤੀ ਆ ਉੱਥੇ ਕੋਈ ਹੋਰ ਸ਼ਕਤੀ ਕੰਮ ਨਹੀਂ ਕਰ ਸਕਦੀ। ਇਸ ਕਰਕੇ ਵਿਸ਼ਵਾਸ ਕਰਕੇ ਆਪਾਂ ਨੂੰ ਅਭਿਆਸ ਕਰਨਾ ਚਾਹੀਦਾ ਜੇ ਸੰਸਾਰੀ ਕੰਮ ਲੈਣੇ ਹੈ। ਜੇ ਅਸੀਂ ਪਰਮਾਤਮਾ ਦੀ ਪ੍ਰਾਪਤੀ ਕਰਨੀ, ਫਿਰ ਕਹਿੰਦੇ ਨਿਸ਼ਕਾਮ ਹੋ ਕੇ ਹੀ ਨਾਮ ਜਪੀਏ ਉਹਦਾ।